ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਥ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਸਮੁੱਚੀ ਕਾਇਨਾਤ ਨੂੰ ਅਧਿਆਤਮ ਦੀਆਂ ਰਿਸ਼ਮਾਂ ਦੇ ਦੁਆਰਾ ਸ਼ਰਸ਼ਾਰ ਕਰਨ ਵਾਲੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਬਾਰਗਾਹ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਆਏ ਹੋਏ ਉਪਦੇਸ਼ ਸ਼੍ਰੀ ਮੁੱਖ ਵਾਕ ਦੀ ਕਥਾ ਸ੍ਰਵਣ ਕਰਨ ਦੇ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਇਹ ਜੋ ਪਾਵਨ ਸ਼ਬਦ ਅਸੀਂ ਸਰਵਣ ਕੀਤਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 685 ਅਤੇ 86 ਦੇ ਉੱਪਰ ਸੁਭਾਇਮਾਨ ਹੈ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਰਾਗਾਂ ਦੀ ਤਰਤੀਬ ਦੇ ਵਿੱਚ ਧਨਾਸਰੀ ਰਾਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 10ਵੇਂ ਨੰਬਰ ਦੇ ਉੱਪਰ ਆਉਂਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਇਹ ਪਾਵਨ ਸ਼ਬਦ ਸ੍ਰਵਣ ਕੀਤਾ। ਅਸੀਂ ਦੂਜੇ ਘਰ ਦੇ ਵਿੱਚ ਗਾਉਣ ਦੀ ਇਹਨੂੰ ਤਾਕੀਦ ਹੈ। ਅਸ਼ਟਪਦੀਆਂ ਭਾਵ ਅੱਠ ਪਦਿਆਂ ਵਾਲਾ ਇਹ ਸ਼ਬਦ ਹੈ। ਸ਼ਬਦ ਦੀ ਵਿਚਾਰ ਤੋਂ ਪ੍ਰਥਮ ਆਓ ਬੇਹੱਦ ਸਤਿਕਾਰ ਦੇ ਨਾਲ ਇੱਕ ਵਾਰ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਹੋਰ ਬਖਸ਼ਿਸ਼ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿਣ ਤੋਂ ਭਾਵ ਕਿ ਪਰਮਾਤਮਾ ਇੱਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਕਿ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਦੇ ਕਰਕੇ ਕਈ ਵਾਰੀ ਮਨ ਸੜ ਜਾਂਦਾ, ਭੁੱਜ ਜਾਂਦਾ, ਪਰ ਜਦੋਂ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕੇ ਉਸ ਪਰਮਾਤਮਾ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਤੇ ਇਹ ਜਿਹੜਾ ਮਨ ਹੈ ਇਹ ਹਰਿਆ ਹੋ ਜਾਂਦਾ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲਸਗਲੀ ਖੋਵੇ। ਪਰਮਾਤਮਾ ਦੀ ਕਥਾ ਸੁਣਨ ਦੇ ਨਾਲ ਮਨੁੱਖ ਦੀ ਜੋ ਆਤਮਾ ਦੀ ਮੈਲ ਹੈ ਉਹ ਸਗਲੀ ਖੋ ਜਾਂਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਗੁਰੂ ਦਾ ਮਹੱਤਵ ਕੀ ਹੈ, ਗੁਰੂ ਕੌਣ ਹੈ, ਗੁਰੂ ਦੀ ਸ਼ਰਨ ਦੇ ਵਿੱਚ ਆਇਆ ਬਖਸ਼ਿਸ਼ਾਂ ਕੀ ਪ੍ਰਾਪਤ ਹੁੰਦੀਆਂ ਨੇ, ਤਮਾਮ ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਪਹਿਲੀ ਪੰਕਤੀ ਹੈ, ਗੁਰਸਾਗਰ ਰਤਨੀ ਭਰਪੂਰੇ। ਗੁਰੂ ਸੰਸਕ੍ਰਿਤ ਦੇ ਸ਼ਬਦ ਗ੍ਰੀ ਧਾਤੂ ਤੋਂ ਬਣਿਆ, ਜਿਸ ਦਾ ਅਰਥ ਹੁੰਦਾ ਖਾ ਜਾਣ ਵਾਲਾ, ਨਿਗਲ ਜਾਣ ਵਾਲਾ। ਵਿਦਵਾਨ ਸੱਜਣਾ ਨੇ ਇਸ ਦੇ ਅਰਥ ਇਹ ਕੀਤੇ ਨੇ, ਉਹ ਗੁਰੂ ਜਿਹੜਾ ਅਗਿਆਨ ਨੂੰ ਖਾ ਜਾਂਦਾ ਅਤੇ ਗਿਆਨ ਨੂੰ ਪ੍ਰਕਾਸ਼ ਕਰ ਦਿੰਦਾ ਉਸ ਨੂੰ ਗੁਰੂ ਕਿਹਾ ਜਾਂਦਾ। ਗੁਰਮਤ ਮਾਰਤਣ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਨੇ ਕਿਹਾ ਕਿ ਹਿੱਤ ਉਪਦੇਸ਼ ਦਾ, ਜੋ ਮਨੁੱਖ ਨੂੰ ਉਪਦੇਸ਼ ਦਿੰਦਾ, ਜੋ ਮਨੁੱਖ ਨੂੰ ਆਤਮਕ ਉਚਾਈ ਤੇ ਲੈ ਕੇ ਜਾਂਦਾ ਤੇ ਸੱਚ ਦਾ ਉਪਦੇਸ਼ ਦਿੰਦਾ ਉਸ ਨੂੰ ਗੁਰੂ ਕਿਹਾ ਜਾਂਦਾ। ਆਦਿ ਕਾਲ ਤੋਂ ਹੀ ਗੁਰੂ ਸ਼ਬਦ ਪ੍ਰਚਲਿਤ ਹੈ, ਲੇਕਿਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਗੁਰੂ ਪੰਜ ਤਰ੍ਹਾਂ ਦੇ ਨਾਲ ਆਉਂਦਾ। ਇੱਕ ਗੁਰੂ ਉਹ ਜਿਹਦਾ ਰਾਰਾ ਮੁਕਤਾ ਹੁੰਦਾ, ਇੱਕ ਗੁਰੂ ਅੱਖਰ ਉਹ ਜਿਹਦੇ ਰਾਰੇ ਨੂੰ ਸਿਆਰੀ ਲੱਗੀ ਹੁੰਦੀ ਹੈ, ਇੱਕ ਗੁਰੂ ਉਹ ਜਿਸ ਦੇ ਰਾਰੇ ਨੂੰ ਦੁਲੈਂਕੜ ਹੁੰਦੀ ਹੈ, ਇੱਕ ਸਤਿਗੁਰੂ। ਇਸ ਤਰ੍ਹਾਂ ਸਮਾਨ ਅਰਥਾਂ ਦੇ ਵਿੱਚ ਹੀ ਗੁਰੂ ਦੇ ਅਰਥ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਚਾਰ ਪ੍ਰਕਾਰ ਦੇ ਦੱਸੇ ਨੇ। ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ, ਗੁਰੂ ਹਰਗੋਬਿੰਦ ਪਾਤਸ਼ਾਹ ਚਾਰ ਤਰ੍ਹਾਂ ਦੇ ਗੁਰੂਆਂ ਦਾ ਜ਼ਿਕਰ ਕਰਦੇ ਨੇ। ਪਹਿਲਾ ਜ਼ਿਕਰ ਆਉਂਦਾ ਭ੍ਰਿੰਗੀ ਗੁਰੂ, ਇਹ ਇੱਕ ਵਿਸ਼ੇਸ਼ ਕਿਸਮ ਦਾ ਕੀੜਾ ਹੁੰਦਾ ਅਤੇ ਇੱਕ ਆਵਾਜ਼ ਕੱਢਦਾ ਅਤੇ ਵਿਸ਼ੇਸ਼ ਕਿਸਮ ਦੇ ਕੀੜਿਆਂ ਨੂੰ ਆਪਣੀ ਤਰਫ ਖਿੱਚਦਾ, ਉਹਨਾਂ ਨੂੰ ਪ੍ਰਭਾਵਿਤ ਕਰਦਾ। ਇਹ ਗੁਰੂ ਅਜਿਹਾ ਹੁੰਦਾ ਜਿਹੜਾ ਵਿਸ਼ੇਸ਼ ਕਿਸਮ ਦੇ ਲੋਕਾਂ ਨੂੰ ਉਪਦੇਸ਼ ਦਿੰਦਾ, ਇਹ ਤਮਾਮ ਲੋਕਾਂ ਨੂੰ ਸਾਰਿਆਂ ਨੂੰ ਉਪਦੇਸ਼ ਨਹੀਂ ਦਿੰਦਾ। ਜਿਵੇਂ ਪੁਰਾਤਨ ਸਮੇਂ ਦੇ ਵਿੱਚ ਕੁਝ ਲੋਕਾਂ ਦੇ ਤੱਕ ਹੀ ਪਰਮਾਤਮਾ ਦਾ ਨਾਮ ਸੀਮਿਤ ਸੀ, ਕੁਝ ਲੋਕਾਂ ਦੇ ਤੱਕ ਹੀ ਪਰਮਾਤਮਾ ਦਾ ਗਿਆਨ ਸੀਮਿਤ ਸੀ, ਪਰ ਕੁਝ ਲੋਕ ਉਸ ਗਿਆਨ ਤੋਂ ਵਿਰਵੇ ਸਨ, ਉਹਨਾਂ ਨੂੰ ਉਪਦੇਸ਼ ਨਹੀਂ ਸੀ ਮਿਲਦਾ ਹੁੰਦਾ। ਦੂਸਰਾ ਆਉਂਦਾ ਸੰਗਤ ਜੀ ਪਾਰਸ ਗੁਰੂ। ਪਾਰਸ ਗੁਰੂ ਉਹ ਹੈ ਜਿਹੜਾ ਕੇਵਲ ਲੋਹੇ ਨੂੰ ਤਾਂ ਪਾਰਸ ਬਣਾ ਸਕਦਾ, ਪਰ ਜਿਹੜਾ ਅੱਗੋਂ ਲੋਹਾ ਹੈ ਉਹ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ, ਇੱਕ ਗੁਰੂ ਅਜਿਹਾ ਹੁੰਦਾ। ਤੀਸਰਾ ਹੁੰਦਾ ਚੰਦਨ ਬਾਵਨ ਗੁਰੂ। ਇੱਕ ਵਿਸ਼ੇਸ਼ ਕਿਸਮ ਦੀ ਰੁੱਤ ਦੇ ਦਰਮਿਆਨ ਚੰਦਨ ਦਾ ਬੂਟਾ ਆਪਣੇ ਲਾਗੇ ਲਾਗੇ ਜਿੰਨੇ ਵੀ ਹੋਰ ਬੂਟੇ ਹੁੰਦੇ ਆ ਉਹਨਾਂ ਸਾਰੇ ਬੂਟਿਆਂ ਦੇ ਵਿੱਚ ਸੁਗੰਧੀ ਭਰ ਦਿੰਦਾ, ਪਰ ਜਿਹੜਾ ਬਾਂਸ ਦਾ ਰੁੱਖ ਹੁੰਦਾ ਉਹਦੇ ਵਿੱਚ ਚੰਦਨ ਕਦੀ ਵੀ ਸੁਗੰਧੀ ਨਹੀਂ ਭਰ ਸਕਦਾ ਹੁੰਦਾ, ਇਸ ਕਰਕੇ ਇਹਦਾ ਦਾਇਰਾ ਵੀ ਕੁਝ ਸੀਮਿਤ ਹੁੰਦਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜੋ ਚੌਥੇ ਗੁਰੂ ਦਾ ਜ਼ਿਕਰ ਕੀਤਾ ਉਹ ਹੈ ਜੀ ਦੀਪਕ ਗੁਰੂ। ਦੀਪਕ ਗੁਰੂ ਅਜਿਹਾ ਗੁਰੂ ਹੈ ਜਿਹੜਾ ਦੂਸਰੇ ਦੀਵੇ ਨੂੰ ਵੀ ਜਵਲਨਸ਼ੀਲ ਕਰ ਦਿੰਦਾ, ਉਹ ਵੀ ਚਾਨਣ ਕਰਨਾ ਸ਼ੁਰੂ ਕਰ ਦਿੰਦਾ। ਸੋ ਇਹਨਾਂ ਚਾਰ ਤਰ੍ਹਾਂ ਦੇ ਗੁਰੂਆਂ ਦਾ ਜ਼ਿਕਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦਾ। ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ, ਗੁਰ ਸਾਗਰ ਰਤਨੀ ਭਰਪੂਰੇ। ਜਿਹੜਾ ਗੁਰੂ ਹੈ ਉਹ ਸਾਗਰ ਵਰਗਾ ਹੈ, ਬਹੁਤ ਸਾਰੇ ਰਤਨਾਂ ਦੇ ਨਾਲ ਉਹ ਗੁਰੂ ਭਰਪੂਰ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਇਓ ਗੁਰ ਸ਼ੀਤਲ ਨਾਮ ਦਿਓ। ਗੁਰੂ ਜਿਹੜੀ ਕਿਰਪਾ ਕਰਦਾ, ਜਿਹੜਾ ਰਤਨ ਝੋਲੀ ਦੇ ਵਿੱਚ ਪਾਉਂਦਾ, ਮਨੁੱਖ ਦਾ ਆਉਣਾ ਜਾਣਾ ਰਹਿ ਜਾਂਦਾ, ਆਉਣਾ ਜਾਣਾ ਖਤਮ ਹੋ ਜਾਂਦਾ, ਉਹਦਾ ਜਨਮ ਮਰਨ ਕੱਟਿਆ ਜਾਂਦਾ। ਤਪਤ ਕੜਾਹਾ ਬੁੱਝ ਗਇਓ, ਇਹ ਬਹੁਤ ਵੱਡੀ ਬਾਤ ਹੈ। ਅਸਲ ਦੇ ਵਿੱਚ ਅੰਦਰ ਦਾ ਜਿਹੜੀ ਤਪਸ਼ ਹੈ ਉਹ ਬਾਹਰ ਦੇ ਕਿਸੇ ਵੀ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਨਹੀਂ ਬੁੱਝ ਸਕਦੀ। ਅੰਦਰ ਦੀ ਤਪਸ਼ ਕੇਵਲ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੀ ਬੁੱਝ ਸਕਦੀ ਹੈ। ਕਈ ਵਾਰੀ ਅਸੀਂ ਵੇਖਦੇ ਹਾਂ ਮਨੁੱਖ ਦੇ ਕੋਲੋਂ ਸੁੱਖ ਸਹੂਲਤਾਂ ਤਮਾਮ ਹੁੰਦੀਆਂ, ਏਸੀ ਵਾਲੇ ਉਹ ਕਮਰੇ ਦੇ ਵਿੱਚ ਬੈਠਾ ਹੁੰਦਾ, ਛਕਣ ਨੂੰ ਅੰਨ ਪਦਾਰਥ ਵੀ ਬਹੁਤ ਹੁੰਦੇ ਹੈ, ਰਹਿਣ ਵਾਸਤੇ ਮਹਿਲ ਮਾੜੀਆਂ ਵੀ ਬਹੁਤ ਕਮਾਲ ਦੀਆਂ ਹੁੰਦੀਆਂ, ਵੱਡੇ ਵੱਡੇ ਰੁਤਬਿਆਂ ਨੂੰ ਵੀ ਉਹ ਮੰਨਦਾ, ਵੱਡੇ ਵੱਡੇ ਅਹੁਦਿਆਂ ਨੂੰ ਵੀ ਮੰਨਦਾ, ਪਰ ਅੰਦਰ ਦੀ ਜਿਹੜੀ ਤਪਸ਼ ਹੈ ਉਹ ਨਹੀਂ ਮਿਟ ਸਕਦੀ। ਉਸ ਤਪਸ਼ ਨੂੰ ਮਿਟਾਉਣ ਦੇ ਲਈ ਮਨੁੱਖ ਕਈ ਵਾਰੀ ਦਰ ਦਰ ਦੇ ਉੱਪਰ ਜਾਂਦਾ, ਦਰ ਦਰ ਦੇ ਉੱਪਰ ਜਾ ਕੇ ਠੋਕੜਾਂ ਖਾਂਦਾ, ਪਰ ਅੰਦਰ ਦੀ ਤਪਸ਼ ਕੇਵਲ ਗੁਰੂ ਹੀ ਮਿਟਾ ਸਕਦਾ ਹੁੰਦਾ। ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ, ਗੁਰੂ ਸਾਗਰ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਮਨੁੱਖ ਰਤਨਾਂ ਨੂੰ ਚੁਣਦਾ, ਫਿਰ ਮਹਾਰਾਜ ਜੀ ਕਹਿੰਦੇ ਨੇ, ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਇਓ ਗੁਰ ਸ਼ੀਤਲ ਨਾਮ ਦਿਓ। ਗੁਰੂ ਸ਼ੀਤਲ ਭਾਵ ਠੰਡਾ ਨਾਮ ਮਨੁੱਖ ਨੂੰ ਦੇ ਦਿੰਦਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਗੁਰ ਸਾਗਰੋ ਰਤਨਾਗਰ ਤਿਤ ਰਤਨ ਘਨੇਰੇ ਰਾਮ। ਗੁਰੂ ਸਾਗਰ ਹੈ, ਰਤਨਾਗਰ ਹੈ, ਇਸ ਦੇ ਵਿੱਚ ਬਹੁਤ ਸਾਰੇ ਰਤਨ ਨੇ। ਇਹਦੇ ਵਿੱਚ ਨਾਮ ਰੂਪੀ ਰਤਨ ਹੈ, ਇਹਦੇ ਵਿੱਚ ਗਿਆਨ ਰੂਪੀ ਰਤਨ ਹੈ, ਇਹਦੇ ਵਿੱਚ ਧਰਮ ਰੂਪੀ ਰਤਨ ਹੈ, ਇਹਦੇ ਵਿੱਚ ਧੀਰਜ ਰੂਪੀ ਰਤਨ ਹੈ, ਇਹਦੇ ਵਿੱਚ ਸੰਤੋਖ ਰੂਪੀ ਰਤਨ ਹੈ। ਕਹਿਣ ਤੋਂ ਭਾਵ ਕਿ ਮਨੁੱਖ ਬੰਦੇ ਦੇ ਅੰਦਰ ਦੀ ਤਪਸ਼ ਨੂੰ ਮਿਟਾ ਦਿੰਦਾ ਨਾਮ ਰੂਪੀ ਰਤਨ ਦੇ ਨਾਲ। ਮਹਾਰਾਜ ਜੀ ਅੱਗੇ ਕਹਿੰਦੇ ਨੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਜਿਹੜੇ ਗੁਰਮੁਖ ਸੱਜਣ ਹੁੰਦੇ ਨੇ ਉਹ ਇਸ ਮਾਨ ਸਰੋਵਰ ਦੇ ਵਿੱਚ ਰਹਿ ਕੇ ਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਚੁਗਦੇ ਨੇ, ਉਹ ਕਦੇ ਵੀ ਦੂਰ ਗੁਰੂ ਤੋਂ ਨਹੀਂ ਜਾਂਦੇ, ਗੁਰੂ ਦੇ ਅੰਗ ਸੰਗ ਹੀ ਰਹਿੰਦੇ ਨੇ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਪਰਮਾਤਮਾ ਦਾ ਨਾਮ ਨਾਮ ਰੂਪੀ ਚੋਗ ਗੁਰਮੁਖ ਜਨ ਚੁਗਦੇ ਨੇ ਅਤੇ ਪ੍ਰਭੂ ਦੇ ਦਰ ਤੇ ਭਾ ਜਾਂਦੇ ਨੇ। ਸਾਹਿਬ ਕਹਿੰਦੇ ਨੇ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਸਰਵਰ ਦੇ ਵਿੱਚ ਰਹਿ ਕੇ ਗੁਰਮੁਖ ਰੂਪੀ ਹੰਸ ਪ੍ਰਾਨ ਪਤ ਪਰਮਾਤਮਾ ਨੂੰ ਪਾ ਲੈਂਦੇ ਨੇ, ਆਪਣੇ ਜੀਵਨ ਦੇ ਵਿੱਚ ਉਹਦੀ ਪ੍ਰਾਪਤੀ ਕਰ ਲੈਂਦੇ ਹਨ।
ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ।
ਕਹਿੰਦੇ ਬਗਲਾ ਵਿਚਾਰਾ ਛੱਪੜੀ ਦੇ ਵਿੱਚ ਨਹਾ ਕੇ ਕੀ ਪ੍ਰਾਪਤੀ ਕਰ ਸਕਦਾ, ਕੋਈ ਪ੍ਰਾਪਤੀ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਕਿ ਗੁਰੂ ਵਿਸ਼ਾਲ ਸਮੁੰਦਰ ਹੈ, ਇਹਦੇ ਵਿੱਚ ਸਾਰੇ ਹੀ ਰਤਨ ਹਨ, ਗੁਰੂ ਦੇ ਦਰ ਤੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਜੇਕਰ ਗੁਰੂ ਨੂੰ ਛੱਡ ਕੇ ਛੱਪੜ ਰੂਪੀ ਸਰ ਦੇ ਵਿੱਚ ਅਸੀਂ ਜਾਂਦੇ ਹਾਂ, ਛੱਪੜ ਰੂਪੀ ਤਲਾਅ ਦੇ ਵਿੱਚ ਜਾਂਦੇ ਹਾਂ, ਤੇ ਸਾਡੀ ਹਾਲਤ ਉਸ ਬਗਲੇ ਵਰਗੀ ਹੋ ਜਾਂਦੀ ਹੈ, ਜਿਸ ਨੂੰ ਛੱਪੜ ਦੇ ਵਿੱਚ ਨਹਾ ਕੇ ਕੋਈ ਪ੍ਰਾਪਤੀ ਨਹੀਂ ਹੁੰਦੀ, ਬਲਕਿ ਉਹ ਚਿੱਕੜ ਦੇ ਵਿੱਚ ਪਿਆ ਹੋਇਆ ਹੀ ਮੈਲ ਦੇ ਨਾਲ ਲਿਪਟ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਿੰਨ ਅਜਿਹੇ ਜੀਵਾਂ ਦਾ ਜ਼ਿਕਰ ਕੀਤਾ, ਜਿਹੜੇ ਜੀਵ ਤਾ ਉਮਰ ਆਪਣਾ ਸੁਭਾਅ ਨਹੀਂ ਬਦਲਦੇ। ਭਾਈ ਗੁਰਦਾਸ ਜੀ ਨੇ ਤਸ਼ਬੀਹ ਦਿੱਤੀ ਹੈ ਕਿ ਇਹ ਗੁਰਮੁਖਾ, ਤੈਨੂੰ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਆਪਣੀ ਮਤ ਗੁਰੂ ਦੇ ਅੱਗੇ ਅਰਪਣ ਕਰ ਦੇਣੀ ਚਾਹੀਦੀ ਹੈ, ਇਹ ਸਿਰ ਥਾਂ ਥਾਂ 'ਤੇ ਨਹੀਂ ਝੁਕਾਉਣਾ ਚਾਹੀਦਾ, ਨਹੀਂ ਤਾਂ ਤੇਰੀ ਵੀ ਹਾਲਤ ਇਹੋ ਜਿਹੀ ਹੋ ਜਾਵੇਗੀ ਜਿਵੇਂ ਇੱਕ ਸਰ ਦੇ ਵਿੱਚ ਬਗਲਾ ਹੈ। ਬਗਲਾ ਉਸ ਛੱਪੜੀ ਦੇ ਵਿੱਚ ਨਹਾਉਂਦਾ, ਉਹਨੂੰ ਪ੍ਰਾਪਤੀ ਕੋਈ ਨਹੀਂ ਹੁੰਦੀ, ਉਹ ਕੇਵਲ ਆਪਣਾ ਆਪ ਹੀ ਗੰਦਾ ਕਰ ਲੈਂਦਾ। ਭਾਈ ਗੁਰਦਾਸ ਸਾਹਿਬ ਜੀ ਨੇ ਤਿੰਨ ਜੀਵਾਂ ਦੀ ਉਦਾਹਰਨ ਦਿੱਤੀ। ਪਹਿਲੀ ਉਦਾਹਰਨ ਭਾਈ ਸਾਹਿਬ ਜੀ ਨੇ ਮਾਨ ਸਰੋਵਰ ਦੇ ਹੰਸ ਦੀ ਦਿੱਤੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਮਾਨ ਸਰ ਤਿਆਗ ਆਨ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ ਹੰਸ ਬੰਸ ਹੈ ਲਜਾਵਈ। ਬੜੀ ਕਮਾਲ ਦੀ ਬਾਤ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਹੰਸ ਦਾ ਇੱਕ ਸੁਭਾਅ ਹੈ, ਹੰਸ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦਾ। ਹੰਸ ਕੇਵਲ ਮਾਨ ਸਰੋਵਰ ਦੇ ਵਿੱਚ ਜਾ ਕੇ ਮਾਣਕ ਮੋਤੀ ਜਿਹੜੇ ਹੈ ਉਹ ਖਾਂਦਾ ਅਤੇ ਆਪਣੀ ਤ੍ਰਿਪਤੀ ਕਰਦਾ। ਹੰਸ ਨੂੰ ਕਦੀ ਵੀ ਤੁਸੀਂ ਛੱਪੜਾਂ ਦੇ ਕੰਢੇ ਬੈਠਾ ਹੋਇਆ ਨਹੀਂ ਵੇਖੋਗੇ। ਹੰਸ ਨੂੰ ਕਦੀ ਵੀ ਤੁਸੀਂ ਗੰਦਗੀ ਵਾਲੇ ਪਾਣੀ ਦੇ ਨਜ਼ਦੀਕ ਬੈਠਿਆ ਹੋਇਆ ਨਹੀਂ ਵੇਖੋਗੇ। ਹੰਸ ਕੇਵਲ ਵਿਸ਼ਾਲ ਮਾਨ ਸਰੋਵਰ ਦੇ ਵਿੱਚ ਰਹਿ ਕੇ ਉੱਥੋਂ ਹੀਰੇ ਮੋਤੀ ਚੁੱਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨ ਦਿੱਤੀ, ਇਹ ਗੁਰਮੁਖਾ ਤੇਰਾ ਜੀਵਨ ਵੀ ਉਸ ਹੰਸ ਵਰਗਾ ਹੋਣਾ ਚਾਹੀਦਾ। ਮਾਨ ਸਰ ਤਿਆਗ ਆਨ ਸਰ ਜਾਏ ਬੈਠੇ ਹੰਸ। ਯਾਦ ਰੱਖੀ, ਜਿਸ ਦਿਨ ਮਾਨ ਸਰ ਨੂੰ ਤਿਆਗ ਕੇ ਹੰਸ ਕਿਸੇ ਹੋਰ ਸਰੋਵਰ ਦੇ ਉੱਪਰ ਜਾ ਕੇ ਬੈਠੇਗਾ, ਗੱਲ ਬੜੀ ਸਪਸ਼ਟ ਹੈ ਔਰ ਸਾਡੇ ਸਾਰਿਆਂ ਤੇ ਢੁਕਦੀ ਹੈ। ਇਹ ਉਪਦੇਸ਼ ਸਾਰੇ ਗੁਰਮੁਖ ਜਨਾਂ ਦੇ ਲਈ ਭਾਈ ਗੁਰਦਾਸ ਜੀ ਨੇ ਉਚਾਰਨ ਕੀਤਾ। ਭਾਈ ਸਾਹਿਬ ਜੀ ਕਹਿੰਦੇ, ਜਿਵੇਂ ਇੱਕ ਹੰਸ ਮਾਨ ਸਰੋਵਰ ਦੇ ਉੱਪਰ ਬੈਠ ਕੇ ਹਮੇਸ਼ਾ ਹੀਰੇ ਤੇ ਮੋਤੀ ਚੁਗਦਾ, ਉਹ ਕਦੀ ਵੀ ਮਾਨ ਸਰੋਵਰ ਨੂੰ ਛੱਡ ਕੇ ਛੱਪੜ ਦੇ ਉੱਪਰ ਜਾ ਕੇ ਨਹੀਂ ਬਹਿੰਦਾ। ਕਹਿੰਦੇ ਜੇਕਰ ਉਹ ਮਾਨ ਸਰੋਵਰ ਨੂੰ ਛੱਡ ਕੇ ਕਿਸੇ ਛੱਪੜ ਦੇ ਵਿੱਚ ਜਾ ਕੇ ਬਹਿੰਦਾ ਤੇ ਉਹ ਹੰਸਾਂ ਦੀ ਵੰਸ਼ ਨੂੰ ਲਾਜ ਲਗਾ ਦਿੰਦਾ, ਹੰਸਾਂ ਦੀ ਵੰਸ਼ ਨੂੰ ਲਾਂਛਣ ਲਗਾ ਦਿੰਦਾ। ਮਾਨ ਸਰ ਤਿਆਗ ਆਨ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ। ਉਹ ਹੰਸ ਜਿਹੜਾ ਕੇਵਲ ਮੋਤੀ ਚੁਗਦਾ, ਜੇ ਉਹ ਜਲ ਜੰਤ ਖਾਣੇ ਸ਼ੁਰੂ ਕਰ ਦੇਵੇ, ਡੱਡੀਆਂ ਮੱਛੀਆਂ ਖਾਣੀਆਂ ਸ਼ੁਰੂ ਕਰ ਦੇਵੇ, ਹੰਸ ਬੰਸਹਿ ਲਜਾਵਈ, ਉਹ ਹੰਸ ਦੀ ਵੰਸ਼ ਨੂੰ ਲੱਜਾ ਲਗਾ ਦਿੰਦਾ, ਉਹ ਹੰਸ ਦੀ ਵੰਸ਼ ਨੂੰ ਸ਼ਰਮਸ਼ਾਰ ਕਰ ਦਿੰਦਾ। ਗੁਰਮੁਖਾ, ਇਹ ਫੁਰਮਾਨ ਸਾਡੇ ਸਾਰਿਆਂ ਦੇ ਲਈ ਹੈ। ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਬਖਸ਼ੀ ਹੋਈ ਸਿੱਖੀ, ਗੁਰੂ ਨਾਨਕ ਮਹਾਰਾਜ ਜੀ ਦੇ ਦਰ ਤੋਂ ਪ੍ਰਾਪਤ ਹੋਇਆ ਇਹ ਰਤਨ ਰੂਪੀ ਨਾਮ, ਇਹ ਰਤਨ ਰੂਪੀ ਸਿੱਖੀ ਜੀਵਨ, ਇਸ ਨੂੰ ਛੱਡ ਕੇ ਜੇਕਰ ਅਸੀਂ ਕਿਸੇ ਹੋਰ ਦਰ ਤੇ ਜਾਂਦੇ ਹਾਂ ਤੇ ਗੁਰੂ ਨਾਨਕ ਦੇ ਦਰ ਘਰ ਨੂੰ ਅਸੀਂ ਲਾਂਛਣ ਲਗਾਉਣ ਵਾਲੀ ਗੱਲ ਕਰਦੇ ਹਾਂ। ਸਮਾਜ ਦੇ ਵਿੱਚ ਬਹੁਤ ਵਾਰੀ ਵੇਖਣ ਦੇ ਵਿੱਚ ਆਇਆ ਜਿਹੜੇ ਅਣਮਤੀਏ ਨੇ, ਭਾਵ ਜਿਨ੍ਹਾਂ ਨੇ ਪਖੰਡ ਦੇ ਡੇਰੇ ਖੋਲ੍ਹੇ ਹੋਏ ਨੇ, ਉਹ ਕੀ ਕਰਦੇ ਆ ਕਿ ਜਦੋਂ ਕੋਈ ਸਰਦਾਰ, ਜਦੋਂ ਕੋਈ ਗੁਰਮੁਖ ਉਹਨਾਂ ਦੇ ਡੇਰੇ ਦੇ ਉੱਪਰ ਜਾ ਕੇ ਬਹਿੰਦਾ, ਸਪੈਸ਼ਲ ਕੈਮਰੇ ਦਾ ਫੋਕਸ ਉਹਦੇ ਵੱਲ ਕੀਤਾ ਜਾਂਦਾ ਵੀ ਇੱਥੇ ਸਰਦਾਰ ਵੀ ਆ ਕੇ ਬੈਠੇ ਹੋਏ ਨੇ। ਤੁਸੀਂ ਬਹੁਤ ਵਾਰੀ ਵੇਖਿਆ ਹੋਵੇਗਾ। ਸਾਨੂੰ ਇਹ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਜਦੋਂ ਸਾਡੇ ਸਿਰ ਦੇ ਉੱਪਰ ਦਸਤਾਰ ਹੋਵੇ, ਉਦੋਂ ਗੁਰੂ ਨਾਨਕ ਦੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਜਾ ਕੇ, ਕਿਸੇ ਦੰਬੀ ਪਖੰਡੀ ਦੇ ਡੇਰੇ ਤੇ ਜਾ ਕੇ ਸਾਡਾ ਇਹ ਸੀਸ ਨਾ ਝੁਕੇ, ਨਹੀਂ ਤੇ ਸਾਡਾ ਵੀ ਹਾਲ ਉਹੀ ਹੋਵੇਗਾ ਜਿਹੜਾ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕੀਚੜ ਡੁੱਬੈ ਮੈਲ ਨਾ ਜਾਏ। ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੀ ਉਦਾਹਰਨ ਦਿੱਤੀ ਹੰਸ ਦੀ, ਦੂਜੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀ ਮੱਛਲੀ ਦੀ। ਵੇਖੋ ਭਾਈ ਗੁਰਦਾਸ ਜੀ ਦੀ ਸੁਰਤ ਦਾ ਦਾਇਰਾ ਕਿੰਨਾ ਵਿਸ਼ਾਲ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਤਿੰਨ ਉਹਨਾਂ ਜੀਵਾਂ ਦਾ ਜ਼ਿਕਰ ਕੀਤਾ ਜਿਹੜੇ ਕਦੇ ਵੀ ਆਪਣਾ ਸੁਭਾਅ ਨਹੀਂ ਬਦਲਦੇ। ਧਰਤੀ ਪਲਟ ਸਕਦੀ ਹੈ, ਆਸਮਾਨ ਧਰਤੀ ਦੇ ਉੱਪਰ ਡਿੱਗ ਸਕਦਾ, ਸਮੁੰਦਰ ਸੁੱਕ ਸਕਦੇ ਨੇ, ਪਰ ਇਹ ਤਿੰਨ ਜੀਵ ਕਦੀ ਵੀ ਆਪਣਾ ਸੁਭਾਅ ਨਹੀਂ ਬਦਲਦੇ ਹੁੰਦੇ। ਮੱਛਲੀ ਨੂੰ ਕਦੀ ਵੀ ਤੁਸੀਂ ਪਾਣੀ ਤੋਂ ਬਿਨਾਂ ਜਿਉਂਦਿਆਂ ਨਹੀਂ ਵੇਖੋਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਹੈ, ਸ਼ਲਿਲ ਬਿਸ਼ੋ ਭਏ ਜੀਵਤ ਜੋ ਰਹੇ ਮੀਨ। ਸਲਲ ਬਿਸ਼ੋ ਦਾ ਭਾਵ ਹੈ ਕਿ ਪਾਣੀ ਤੋਂ ਵਿਛੜ ਕੇ ਜੇਕਰ ਮੱਛਲੀ ਜਿੰਦਾ ਰਹਿੰਦੀ ਹੈ, ਕਪਟ ਸਨੇਹ ਕਹਿ ਸਨੇਹੀ ਨਾ ਕਹਾਵਈ। ਇਹਦਾ ਮਤਲਬ ਇਹ ਹੈ ਕਿ ਉਹਦਾ ਜਿਹੜਾ ਸਨੇਹ ਹੈ ਉਹ ਝੂਠਾ ਹੈ, ਉਹ ਸੱਚੀ ਸਨੇਹੀ ਨਹੀਂ ਕਹਾ ਸਕਦੀ। ਇਸੇ ਤਰ੍ਹਾਂ ਗੁਰਮੁਖਾ, ਜੇਕਰ ਗੁਰੂ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਣਾ, ਤੇਰੀ ਵੀ ਪ੍ਰੀਤ ਯਾਦ ਰੱਖੀ ਗੁਰੂ ਦੇ ਨਾਲ ਝੂਠੀ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਸੰਗਤ ਜੀ, ਪਹਿਲੀ ਪੰਕਤੀ ਅਸੀਂ ਸਰਵਣ ਕੀਤੀ, ਗੁਰ ਸਾਗਰ ਰਤਨੀ ਭਰਪੂਰੇ, ਜਿਨ੍ਹਾਂ ਦਾ ਗੁਰੂ ਸਾਗਰ ਵਰਗਾ ਵਿਸ਼ਾਲ ਹੋਵੇ, ਕਿ ਉਹਨਾਂ ਨੂੰ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਜਾਣ ਦੀ ਜ਼ਰੂਰਤ ਹੈ। ਅੱਜ ਯਾਦ ਰੱਖੋ, ਸਾਡੀ ਬੋਲੀ ਦੇ ਵਿੱਚ ਸਾਡੀ ਬਾਣੀ ਹੈ, ਸਾਡੀ ਲਿਪੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਕਿਤ ਨੇ, ਸਾਡੀ ਆਪਣੀ ਭਾਸ਼ਾ ਦੇ ਵਿੱਚ ਮਹਾਰਾਜ ਜੀ ਨੇ ਸਰਲ ਭਾਸ਼ਾ ਦੇ ਵਿੱਚ ਸਾਨੂੰ ਸਾਰੀ ਬਾਣੀ ਦਿੱਤੀ ਹੈ। ਪਰ ਇਹ ਸਰਲ ਭਾਸ਼ਾ ਨੂੰ ਛੱਡ ਕੇ, ਗੁਰੂ ਰੂਪੀ ਸਮੁੰਦਰ ਨੂੰ ਛੱਡ ਕੇ ਜੇਕਰ ਅਸੀਂ ਕਿਸੇ ਹੋਰ ਦਰ ਤੇ ਜਾਵਾਂਗੇ, ਕਿਸੇ ਹੋਰ ਰਾਹ ਤੇ ਜਾਵਾਂਗੇ, ਤੇ ਅਸੀਂ ਸੱਚੇ ਸਿੱਖ ਨਹੀਂ ਕਹਾਵਾਂਗੇ। ਮਹਾਰਾਜ ਜੀ ਨੇ ਤੀਸਰੀ ਉਦਾਹਰਨ ਦਿੱਤੀ ਸਾਧ ਸੰਗਤ ਜੀ। ਮਹਾਰਾਜ ਜੀ ਕਹਿੰਦੇ ਆ ਕਿ ਜਿਵੇਂ ਹੰਸ ਕਦੇ ਵੀ ਮਾਨ ਸਰੋਵਰ ਨੂੰ ਨਹੀਂ ਛੱਡਦਾ, ਜਿਵੇਂ ਮੱਛਲੀ ਪਾਣੀ ਤੋਂ ਬਾਹਰ ਲੈ ਕੇ ਜਿਉਂਦੀ ਨਹੀਂ ਰਹਿ ਸਕਦੀ, ਠੀਕ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹੈ ਕਿ ਗੁਰੂ ਦੇ ਚਰਨ ਕਮਲਾਂ ਨੂੰ ਛੱਡ ਕੇ ਆਣ ਦੇਵ ਸੇਵਕ ਹੋਏ ਮੁਕਤ ਨਾ ਪਾਵੀ। ਜੇਕਰ ਤੂੰ ਕਿਸੇ ਹੋਰ ਦੇਵ ਦਾ ਸੇਵਕ ਬਣ ਜਾਣਾ ਤੇ ਤੂੰ ਕਦੀ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ, ਤੇਰਾ ਹਾਲ ਵੀ ਉਸ ਬਗਲੇ ਵਰਗਾ ਹੋ ਜਾਵੇਗਾ ਜਿਹੜਾ कीचड़ डूबे मैल ना जाए, जिहड़ा किचड़ दे विच है चिकड़ दे विच है पर उदी मैल जिहड़ी है ओ दूर नहीं हुंदी।
रहाओ रख रख चरण तरे विचारी, दुबिदा छोड़ पए निरंकारी।
जदों गुरु रूपी सागर दे विचों रत्ना दी प्राप्ति हो जांदी है ते जिहड़ा गुरमुख हुंदा है ਉਹ ਸਮਾਜ ਦੇ ਵਿੱਚ ਜਦੋਂ ਚੱਲਦਾ ਤੇ ਉਹ ਬੜਾ ਸੋਚ ਸਮਝ ਕੇ ਆਪਣੇ ਚਰਨਾਂ ਨੂੰ ਰੱਖਦਾ, ਬੜਾ ਸੋਚ ਸਮਝ ਕੇ ਆਪਣੇ ਪੈਰ ਨੂੰ ਪੁੱਟਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਉਹ ਬੜਾ ਸੋਚ ਸਮਝ ਕੇ ਪੈਰ ਨੂੰ ਪੁੱਟਦਾ। ਕਹਿਣ ਤੋਂ ਭਾਵ ਜ਼ਿੰਦਗੀ ਦੇ ਵਿੱਚ ਜਿਉਂਦਿਆਂ ਹੋਇਆਂ ਕੋਈ ਵੀ ਅਜਿਹਾ ਕਾਰਜ ਨਹੀਂ ਕਰਦਾ ਜਿਹਦੇ ਨਾਲ ਉਹਦੀ ਆਤਮਾ ਦੇ ਉੱਪਰ ਕੋਈ ਲਾਂਛਣ ਲੱਗ ਜਾਵੇ, ਜਿਹਦੇ ਨਾਲ ਉਹਦੀ ਆਤਮਾ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਧੱਬਾ ਲੱਗ ਜਾਵੇ। ਦੁਬਿਧਾ ਛੋੜ ਭਏ ਨਿਰੰਕਾਰੀ, ਉਹ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਦੇ ਵਿੱਚ ਨਹੀਂ ਪੈਂਦਾ, ਉਹਦੀ ਸੁਰਤ ਕੇਵਲ ਤਾਂ ਕੇਵਲ ਨਿਰੰਕਾਰ ਵਾਹਿਗੁਰੂ ਦੇ ਨਾਲ ਜੁੜੀ ਰਹਿੰਦੀ ਹੈ।
ਮੁਕਤ ਪਦਾਰਥ ਹਰ ਰਸ ਚਾਖੇ, ਆਵਨ ਜਾਨ ਰਹੇ ਗੁਰ ਰਾਖੇ।
ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਉਹ ਚੱਖਦਾ ਤੇ ਮੁਕਤੀ ਪਦਾਰਥ ਨੂੰ ਪਾ ਲੈਂਦਾ ਹੈ। ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਮੁਕਤ ਹੋ ਜਾਂਦਾ। ਆਵਣ ਜਾਣ ਰਹੇ ਗੁਰ ਰਾਖੇ, ਉਹ ਜਨਮ ਮਰਨ ਦੇ ਗੇੜ ਦੇ ਵਿੱਚੋਂ ਬਚ ਜਾਂਦਾ ਹੈ, ਗੁਰੂ ਕਿਰਪਾ ਕਰਕੇ ਉਹਨੂੰ ਰੱਖ ਲੈਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ।
ਹੁਣ ਹੰਸ ਕਦੀ ਵੀ ਸਰੋਵਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ। ਸਰਵਰ ਹੰਸਾ ਛੋੜ ਨਾ ਜਾਏ, ਹੰਸ ਕੇਵਲ ਸਰੋਵਰ ਦੇ ਵਿੱਚ ਰਹਿ ਕੇ ਨਾਮ ਰੂਪੀ ਮੋਤੀਆਂ ਨੂੰ ਚੁਗਦਾ ਹੈ। ਗੁਰਮੁਖ ਰੂਪੀ ਹੰਸ ਪ੍ਰੇਮ ਭਗਤ ਕਰ ਸਹਿਜ ਸਮਾਏ, ਉਹ ਪਰਮਾਤਮਾ ਦੀ ਪ੍ਰੇਮਾ ਰੂਪੀ ਭਗਤੀ ਨੂੰ ਕਰਕੇ ਸਹਿਜ ਦੇ ਵਿੱਚ ਸਮਾਇਆ ਰਹਿੰਦਾ ਹੈ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ, ਅਕਥ ਕਥਾ ਗੁਰ ਬਚਨੀ ਆਦਰ।
ਸਰਵਰ ਮਹਿ ਹੰਸ, ਉਹ ਗੁਰੂ ਰੂਪੀ ਸਰੋਵਰ ਦੇ ਵਿੱਚ ਰਹਿ ਕੇ ਨਾਮ ਰੂਪੀ ਚੋਗ ਨੂੰ ਚੁਗਦਾ ਹੈ ਤੇ ਗੁਰੂ ਦਾ ਸਵਰੂਪ ਹੀ ਹੋ ਜਾਂਦਾ ਹੈ। ਅਕਥ ਕਥਾ ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਨੂੰ ਮੰਨ ਕੇ ਉਹ ਪਰਮਾਤਮਾ ਦੀ ਜਿਹੜੀ ਅਕਥ ਅਕਥਾ ਹੈ ਉਹਨੂੰ ਵੀ ਸਮਝ ਲੈਂਦਾ ਹੈ ਤੇ ਜ਼ਿੰਦਗੀ ਦੇ ਵਿੱਚ ਆਦਰ ਪਾਉਂਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ।
ਉਹਦੀ ਅਵਸਥਾ ਅਜਿਹੀ ਹੋ ਜਾਂਦੀ ਹੈ ਕਿ ਉਹ ਸੁਨ ਮੰਡਲ, ਕਹਿਣ ਤੋਂ ਭਾਵ ਕਿ ਆਪਣੇ ਮਨ ਨੂੰ ਇੰਨਾ ਉਹ ਟਿਕਾ ਲੈਂਦਾ ਕਿ ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਫੁਰਨਾ ਨਹੀਂ ਉੱਠਦਾ, ਉਹ ਅਫੁਰ ਅਵਸਥਾ ਦੇ ਵਿੱਚ ਚਲਾ ਜਾਂਦਾ। ਇਹ ਬਹੁਤ ਕਮਾਲ ਦੀ ਅਵਸਥਾ ਹੁੰਦੀ ਹੈ। ਜਿਹੜੇ ਵੀ ਲੋਕ ਮੈਡੀਟੇਸ਼ਨ ਕਰਦੇ ਹੈ, ਨਾਮ ਜਪਦੇ ਹੈ, ਉਹ ਮੈਡੀਟੇਸ਼ਨ ਕਰਨ ਦੇ ਦੌਰਾਨ ਇਸ ਗੱਲ ਦਾ ਧਿਆਨ ਰੱਖਦੇ ਹੈ ਕਿ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫੁਰਨਾ ਨਾ ਆਵੇ। ਜੇਕਰ ਫੁਰਨੇ ਆਉਂਦੇ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੈ। ਜਦੋਂ ਫੁਰਨੇ ਰੁਕ ਜਾਂਦੇ ਹੈ ਤੇ ਉਸ ਅਵਸਥਾ ਨੂੰ ਸੁਨ ਮੰਡਲ ਕਿਹਾ ਜਾਂਦਾ। ਮਹਾਰਾਜ ਜੀ ਕਹਿੰਦੇ ਹੈ ਕਿ ਜਦੋਂ ਗੁਰੂ ਸਾਗਰ ਦੇ ਵਿੱਚੋਂ ਰਤਨ ਗੁਰਸਿੱਖ ਪ੍ਰਾਪਤ ਕਰ ਲੈਂਦਾ, ਉਹ ਸੁਨ ਮੰਡਲ ਦੇ ਵਿੱਚ ਰਹਿ ਕੇ ਆਪਣੇ ਮਨ ਨੂੰ ਟਿਕਾ ਦੇ ਵਿੱਚ ਲੈ ਕੇ ਆ ਜਾਂਦਾ ਹੈ ਤੇ ਉਹਦੀ ਅਵਸਥਾ ਇਸ ਤਰ੍ਹਾਂ ਹੋ ਜਾਂਦੀ ਹੈ। ਨਾਰ ਨਾ ਪੁਰਖ ਕਹੋ ਕੋ ਕੈਸੇ, ਉਹ ਇਸਤਰੀ ਤੇ ਮਰਦ ਵਾਲੀ ਅਵਸਥਾ ਤੋਂ ਉੱਪਰ ਚਲਾ ਜਾਂਦਾ। ਉਹਨੂੰ ਕਿਸੇ ਤਰ੍ਹਾਂ ਦੀ ਕੋਈ ਕਾਮ ਚੇਸ਼ਟਾ ਨਹੀਂ ਰਹਿੰਦੀ, ਉਹ ਇਕਦਮ ਮਨ ਦੇ ਟਿਕਾ ਦੇ ਵਿੱਚ ਆ ਜਾਂਦਾ ਤੇ ਆਨੰਦ ਖੇੜੇ ਦੇ ਵਿੱਚ ਆ ਜਾਂਦਾ ਹੈ।
ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਨਾਈ।
ਉਹ ਤ੍ਰਿਭਵਨ ਜੋਤ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਪਰਮਾਤਮਾ ਰਮ ਰਿਹਾ ਹੈ, ਉਹਦੇ ਵਿੱਚ ਆਪਣੀ ਲਿਵ ਨੂੰ ਲਾ ਕੇ ਰੱਖਦਾ। ਸੁਰ ਨਰ ਨਾਥ ਸੱਚੇ ਸਰਨਾਈ, ਸੱਚੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦਾ, ਗੁਰੂ ਰੂਪੀ ਦੇਵਤੇ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ।
ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ।
ਆਪਣੇ ਜੀਵਨ ਦੇ ਵਿੱਚ ਆਨੰਦ ਨੂੰ ਮੂਲ ਬਣਾ ਲੈਂਦਾ ਹੈ। ਆਨੰਦ ਦਾ ਸੋਮਾ ਕੇਵਲ ਗੁਰੂ ਹੈ। ਕਈ ਵਾਰੀ ਅਸੀਂ ਆਨੰਦ ਦੀ ਪ੍ਰਾਪਤੀ ਕਰਨ ਦੇ ਲਈ ਕੁਝ ਹੋਰ ਸੋਮਿਆਂ ਦੇ ਵਿੱਚੋਂ, ਬਾਹਰੀ ਸੋਮਿਆਂ ਦੇ ਵਿੱਚੋਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ, ਪਰ ਕੇਵਲ ਤਾਂ ਕੇਵਲ ਗੁਰੂ ਹੀ ਆਨੰਦ ਦਾ ਸੋਮਾ ਹੈ। ਜਦੋਂ ਅਸੀਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਪਾਤਸ਼ਾਹ ਜੀ ਵੀ ਇਹ ਫੁਰਮਾਨ ਕਰਦੇ ਨੇ, ਆਨੰਦ ਭਇਆ मेरी माए सतगुरु मैं पाया। आनंद दा सोमा केवल ता केवल गुरु है, पर मनुख कई वारी आनंद प्राप्त करन दे लई किसे होर ही चक्करां दे विच पिया रहिंदा। समाज दे विच बहुत सारे अजिहे विज्ञापन भी आउंदे आ, क्या जांदा कि तुसी ए कर्म करोगे ते तुहानू आनंद दी प्राप्ति होवेगी, तुसी काला धागा बनोगे ते तुहानू आनंद दी प्राप्ति होवेगी, तुसी दरिया दे विच फलानी रसद सुटोगे ते तुहानू आनंद दी प्राप्ति हो जावेगी। गुरु पातशाह कहिंदे आ कि आनंद दा मूल केवल ओ परमात्मा नाथ आधारी है, केवल तां केवल गुरु दी कृपा दे नाल मनुख नू आनंद दी प्राप्ति हो सकदी है, होर आनंद दा सोमा कोई भी नहीं है। गुरमुख भगत सहज बिचारी, गुरु दे सन्मुख जाके गुरमुख भगती दे विच रह के सहज नू अपने जीवन दे विच धारण करदा है ते उदी विचार करदा है।
भगत वछल पै काटन हारे, हों मैं मार मिले पग तारे।
भगत वछल भै कटन हारे, केवल तां केवल परमात्मा भै नू कटन वाला है। जिहड़ा परमात्मा भगती दे नाल मनुख नू प्राप्त हुंदा है, केवल उही मनुख दे अंदरों डर नू कट सकदा है। हों मैं मार मिले पग धारे, केवल तां केवल अपनी होमै नू मार के ही ओह परमात्मा दी कृपा प्राप्त कीती जा सकदी है।
अनेक जतन कर काल संताए, मरण लिखाए मंडल मह आए।
मनुख बड़े जतन करदा है अपने आप नू काल तो बचाउन दे, पर गुरु पातशाह कहिंदे आ भी काल फिर भी ओनू सतांदा है। काल दा डर हमेशा मनुख नू बनिया रहिंदा है, बहुत जतन करदा है। कई वारी इस तरह हुंदा है कि असीं अपनी आजू नू अपनी आरजा नू छुपाउन दे लई बहुत यतन करदे हां। मनुख नू जेकर कोई बीमारी लग जांदी है ते मनुख बीमारी तो बचन दे लई बहुत सारे ओढ़ पौड़ करदा है। महाराज जी कह रहे ने अतन अनक जतन कर काल संताए, काल फिर भी मनुख नू सतांदा है। मनुख अपने शरीर नू बचाउन दे लई जिम दे विच जांदा है, मनुख अपने शरीर नू बचाउन दे लई चंगा भोजन खांदा है तां जो किसी ना किसी तरीके अपनी आरजा नू घट दिखाया जा सके। पर महाराज जी कहिंदे मनुख जो भी कर ले काल दा डर हमेशा मनुख दे उपर बनिया रहिंदा है, क्योंकि मरन लिखाए मंडल मैं आए। ये इस करके कि जदों मनुख धरती दे उपर आउंदा है ओ मरन लिखा के ही इस धरती दे उपर आउंदा है। इत्थे भाई साहब भाई गुरदास जी दा एक कबित मेरी जहन दे विच आ रहा है। भाई साहब भाई गुरदास जी ने बड़ा कमाल दा जिक्र कीता, कहिंदे मनुख जदों धरती दे उपर रहिंदा है, धरती दे उपर रहिंदियां होइआं अपने जीवन ग्यापन दे लई बहुत सारे कार्ज करदा है, बहुत सारे कार्ज करन तो बाद भी अखीर ओनू एक ना एक दिन आके मौत घेरा पा लैंदी है। भाई साहब भाई गुरदास जी ने उदाहरण दिती है पहला मधुमक्खी दी। ये तीन जीवां दी उदाहरण भाई गुरदास साहब दिंदे है। ये वो तीन जीव ने जिहड़े अपने जीवन काल दे दौरान बहुत सारी मेहनत करदे है। जिवें महाराज जी कह रहे ने अनक जतन कर काल संताए, मनुख बड़े जतन करदा है पर अखीर ओनू काल आके ग्रस लैंदा है। भाई साहब भाई गुरदास जी कहिंदे है कि मनुख भी अपने जीवन काल दे दौरान परमात्मा दी भगती नू छड़ के बहुत सारे यतन करदा है जीवन ग्यापन करन दे, पर कहिंदे कई वारी उहदे ए जिहड़े कर्म ने ए असफल हो जांदे है। भाई साहब भाई गुरदास जी ने उदाहरण दिती, कहिंदे जैसे मधुमाखी सिंच सिंच कै एकत्र करै, कहिंदे जिवें एक मधुमक्खी फुल्लां दे उपर जा जा के रस नूं इकट्ठा करदी है, शहद नूं इकट्ठा करदी है, बड़ा जोर लाउंदी है। मधुमक्खी एक किलो शहद प्राप्त करन वास्ते जीव विज्ञानी कहिंदे कि इन्ना उड़दी है कि उहनूं धरती दे 8 चक्कर लगाउणे पैंदे आ, इन्ना ज़्यादा मक्खी उड़दी है कि धरती दे मुकम्मल 8 चक्कर बनदे है मधुमक्खी नूं जदों 1 किलो शहद प्राप्त करना पैंदा, किन्नी ज़्यादा वह मेहनत करदी है। पर भाई साहब भाई गुरदास साहब कहिंदे है जैसे मधुमाखी सिंच सिंच कै एकत्र करै, हुंदा की है जी, हरै मधु आए ताकै मुख छार डारकै। जिहड़ा शहद चोण वाला आउंदा वह मधुमक्खी दे हेठां उहदे छत्ते दे हेठां आ के अग बाल दिंदा। कहिंदे जदों अग दा धूआं मधुमक्खियां दे उपर पैंदा ते मधुमक्खियां उड पुट जांदियां ने, उहदा जिहड़ा शहद है वह मधु लै के शहद चोण वाला लै के शहर चला जांदा ते शहद नूं वेच दिंदा। मधुमक्खियां दी जिहड़ी मेहनत है वह निसफल चली जांदी है, वह किसे काम नहीं आउंदी। पहली उदाहरण भाई साहब जी ने मधुमक्खियां ने दित्ती। दूसरी उदाहरण भाई गुरदास जी एक बछड़े दी ते गाय दी देंदे है, कहिंदे जैसे बछ हेत ਗਊ ਸੰਚਤ ਹੈ ਖੀਰ ਤਾਹੇ ਲੇਤ ਹੈ ਅਹੀਰ ਦੋਹੇ ਬਛੜੈ ਬਿਡਾਰਕੈ। ਜਿਵੇਂ ਇੱਕ ਗਾਂ ਜਦੋਂ ਦੁੱਧ ਦਿੰਦੀ ਹੈ ਤੇ ਇਸ ਕਰਕੇ ਨਹੀਂ ਦਿੰਦੀ ਕਿ ਕਿਸਾਨ ਉਸ ਦੁੱਧ ਨੂੰ ਸ਼ਹਿਰ ਦੇ ਵਿੱਚ ਵੇਚ ਕੇ ਤੇ ਆਪਣਾ ਜੀਵਨ ਬਸ਼ਰ ਕਰੇਗਾ, ਕਮਾਈ ਕਰੇਗਾ। ਗਾਂ ਦੁੱਧ ਇਸ ਕਰਕੇ ਦਿੰਦੀ ਹੈ ਕਿ ਉਸਨੇ ਆਪਣੇ ਬਛੜੇ ਨੂੰ ਦੁੱਧ ਪਿਲਾਉਣਾ ਹੁੰਦਾ, ਕੁਦਰਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਪਰ ਹੁੰਦਾ ਕਈ ਵਾਰੀ ਇਸ ਤਰ੍ਹਾਂ ਹੈ ਕਿ ਬਛੜੇ ਨੂੰ ਜਦੋਂ ਗਾਈਂ ਦੇ ਸਤਨਪਾਨ ਕਰਨ ਦੇ ਲਈ ਛੱਡਿਆ ਜਾਂਦਾ ਤੇ ਥੋੜ੍ਹਾ ਜਿਹਾ ਸਮਾਂ ਜਦੋਂ ਸਤਨਪਾਨ ਕਰਦਾ ਗਾਂ ਬਛੜੇ ਵਾਸਤੇ ਦੁੱਧ ਉਤਾਰ ਦਿੰਦੀ ਹੈ ਤੇ ਜਿਹੜਾ ਗਵਾਲਾ ਹੁੰਦਾ ਉਹਨੂੰ ਖਿੱਚ ਕੇ ਉਹਨੂੰ ਧੂ ਕੇ ਕਿੱਲੇ ਦੇ ਨਾਲ ਬੰਨ ਦਿੰਦਾ ਤੇ ਜਿਹੜਾ ਗਵਾਲਾ ਹੁੰਦਾ ਉਹ ਦੁੱਧ ਨੂੰ ਚੋ ਕੇ ਸ਼ਹਿਰ ਦੇ ਵਿੱਚ ਜਾ ਕੇ ਵੇਚ ਆਉਂਦਾ। ਬਛੜੇ ਦੇ ਪੱਲੇ ਵੀ ਕੁਝ ਨਹੀਂ ਪੈਂਦਾ। ਦੋ ਉਦਾਹਰਨਾਂ ਹੋ ਗਈਆਂ। ਤੀਸਰੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਚੂਹੇ ਦੀ ਤੇ ਸੱਪ ਦੀ ਦਿੱਤੀ ਹੈ। ਵੇਖੋ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾ ਬੜੀਆਂ ਕਮਾਲ ਦੀਆਂ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਸਾਨੂੰ ਅੱਜ ਸਾਹਿਤ ਦੇ ਨਾਲ ਜੁੜਨ ਦੀ ਲੋੜ ਹੈ, ਸਾਨੂੰ ਪੁਸਤਕਾਂ ਦੇ ਨਾਲ ਜੁੜਨ ਦੀ ਲੋੜ ਹੈ। ਕਈ ਵਾਰੀ ਅਸੀਂ ਕਥਾ ਕਰਨ ਦੇ ਲਈ, ਵਿਚਾਰ ਕਰਨ ਦੇ ਲਈ ਜਾਂਦੇ ਹਾਂ ਤੇ ਮਨੁੱਖ ਜਦੋਂ ਵੱਡੀ ਗੱਡੀ ਲੈਂਦਾ ਉਦੋਂ ਵੀ ਪੈਸੇ ਦੇਣ ਲੱਗਿਆਂ ਨਹੀਂ ਸੋਚਦਾ। ਮਨੁੱਖ ਜਦੋਂ ਵੱਡਾ ਘਰ ਬਣਾਉਂਦਾ ਉਦੋਂ ਵੀ ਪੈਸੇ ਖਰਚਣ ਲੱਗਿਆਂ ਨਹੀਂ ਵੇਖਦਾ। ਮਨੁੱਖ ਜਦੋਂ ਕਿਸੇ ਵੱਡੇ ਸ਼ੋਰੂਮ ਦੇ ਵਿੱਚ ਜਾ ਕੇ ਬ੍ਰੈਂਡਡ ਚੀਜ਼ਾਂ ਖਰੀਦਦਾ ਬੰਦਾ ਉਦੋਂ ਵੀ ਪੈਸੇ ਵੱਲ ਨਹੀਂ ਵੇਖਦਾ। ਪਰ ਉਹ ਮਾਫ਼ ਕਰਿਓ, ਬੜੀ ਹੈਰਾਨੀ ਹੁੰਦੀ ਹੈ ਜਦੋਂ ਕਿਤੇ ਕਥਾ ਕਰਨ ਦੇ ਲਈ ਜਾਈਦਾ ਤੇ ਮਨੁੱਖ ਅੱਗੋਂ ਕਹਿੰਦਾ ਭਾਈ ਸਾਹਿਬ ਜੀ ਕਿਤੇ ਫ੍ਰੀ ਲਿਟਰੇਚਰ ਨਹੀਂ ਮਿਲਦਾ? ਲਿਟਰੇਚਰ ਸਾਨੂੰ ਫ੍ਰੀ ਚਾਹੀਦਾ ਹੈ, ਕਕਾਰ ਸਾਨੂੰ ਭੇਟਾ ਰਹਿਤ ਚਾਹੀਦੇ ਨੇ, ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰਸਿੱਖ ਹਾਂ। ਲਿਟਰੇਚਰ ਖਰੀਦਣ ਦੇ ਲਈ ਚਾਰ ਪੈਸੇ ਮਨੁੱਖ ਦੇ ਕੋਲ ਹੋਣੇ ਚਾਹੀਦੇ ਹੈ। ਕਈ ਵਾਰੀ ਪਿੰਡਾਂ ਦੇ ਵਿੱਚ ਜਾਈਦਾ ਤੇ ਕਹਿੰਦੇ ਭਾਈ ਸਾਹਿਬ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ੍ਰੀ ਗੁਟਕਾ ਸਾਹਿਬ ਨਹੀਂ ਦਿੰਦੀ। ਕਹਿਣ ਤੋਂ ਭਾਵ ਕਿ ਗੁਟਕਾ ਸਾਹਿਬ ਖਰੀਦਣ ਦੇ ਲਈ ਵੀ ਅਸੀਂ ਜਿਹੜੇ ਆਪਣੇ ਕੋਲੋਂ ਪੈਸੇ ਜਿਹੜੇ ਨਹੀਂ ਲਾਉਂਦੇ। ਕਹਿਣ ਤੋਂ ਭਾਵ ਕਿ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨਾ ਅਤਿ ਜ਼ਰੂਰੀ ਹੈ। ਸਾਹਿਤ ਦੇ ਨਾਲ ਜੋੜਾਂਗੇ, ਪੁਸਤਕਾਂ ਦੇ ਨਾਲ ਜੋੜਾਂਗੇ, ਆਪਣੇ ਇਤਿਹਾਸ ਦੇ ਨਾਲ ਜੋੜਾਂਗੇ ਤੇ ਉਹਨਾਂ ਦੀ ਬੌਧਿਕਤਾ ਦਾ ਜੋ ਦਾਇਰਾ ਹੈ ਉਹ ਵਿਸ਼ਾਲ ਹੋਵੇਗਾ। ਸੋ ਭਾਈ ਗੁਰਦਾਸ ਸਾਹਿਬ ਜੀ ਦਾ ਸਹਿਜ ਪਾਠ, ਉਹਨਾਂ ਦੀਆਂ ਰਚਨਾਵਾਂ ਦਾ ਸਹਿਜ ਪਾਠ ਜ਼ਿੰਦਗੀ ਦੇ ਵਿੱਚ ਸਾਨੂੰ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ। ਭਾਈ ਸਾਹਿਬ ਜੀ ਜਿੱਥੇ ਆਤਮਕ ਤੌਰ 'ਤੇ ਬੰਦੇ ਦੀ ਆਤਮਾ ਨੂੰ ਉੱਚਾ ਚੁੱਕਦੇ ਹੈ, ਉੱਥੇ ਬੌਧਿਕ ਤੌਰ 'ਤੇ ਵੀ ਮਨੁੱਖ ਨੂੰ ਬੜਾ ਚੇਤਨ ਕਰ ਦਿੰਦੇ ਨੇ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਤੀਸਰੀ ਉਦਾਹਰਨ ਦਿੰਦੇ ਹੈ ਚੂਹੇ ਅਤੇ ਸੱਪ ਦੀ। ਭਾਈ ਸਾਹਿਬ ਜੀ ਕਹਿੰਦੇ ਹੈ ਜੈਸੇ ਧਰ ਖੋਦ ਖੋਦ ਬਿੱਲ ਸਾਜੈ ਮੂਸਾ। ਮੂਸਾ ਦਾ ਭਾਵ ਹੁੰਦਾ ਸੰਗਤ ਜੀ ਚੂਹਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਜਿਵੇਂ ਧਰਤੀ ਨੂੰ ਖੋਦ ਖੋਦ ਕੇ ਚੂਹਾ ਰੁੱਢ ਕੱਢਦਾ, ਪਰ ਹੁੰਦਾ ਏਦਾਂ ਪੈਸਤ ਸਰਪਤਾਏ ਖਾਏ ਤਾਹੇ ਮਾਰਕੈ। ਚੂਹੇ ਨੇ ਬੜੀ ਮਿਹਨਤ ਕੀਤੀ, ਉਹਨੇ ਆਪਣੀ ਬਿੱਲ ਨੂੰ ਸਾਜਿਆ, ਉਹਨੇ ਆਪਣੀ ਰੁੱਢ ਬਣਾਈ, ਪਰ ਹੁੰਦਾ ਇਸ ਤਰ੍ਹਾਂ ਕਿ ਸੱਪ ਆ ਕੇ ਉਹਨੂੰ ਖਾ ਵੀ ਜਾਂਦਾ ਅਤੇ ਉਹਦੀ ਰੁੱਢ ਦੇ ਉੱਪਰ ਆਪਣਾ ਕਬਜ਼ਾ ਵੀ ਕਰ ਲੈਂਦਾ। ਇਹਨਾਂ ਤਿੰਨਾਂ ਉਦਾਹਰਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ ਇਸੇ ਤਰ੍ਹਾਂ ਮਨੁੱਖ ਭੱਜ ਭੱਜ ਕੇ ਸਾਰੀ ਉਮਰ ਮਾਇਆ ਨੂੰ ਜੋੜਦਾ, ਭੱਜ ਭੱਜ ਕੇ ਸਾਰੀ ਉਮਰ ਰੁਤਬਿਆਂ ਨੂੰ ਹੰਢਾਉਂਦਾ, ਪਰ ਅਖੀਰ ਕੀ ਹੁੰਦਾ? ਅੰਤਕਾਰ ਛਾੜ ਚੱਲੈ ਦੋਨੋਂ ਕਰ ਝਾਰਕ ਹੈ। ਅਖੀਰ ਉਸ ਨੂੰ ਦੋਵੇਂ ਕਰ ਝਾਰ ਕੇ ਇਸ ਸੰਸਾਰ ਤੋਂ ਜਾਣਾ ਪੈਂਦਾ। ਜਿਵੇਂ ਮਧੂ ਮੱਖੀ ਨੇ ਬੜੀ ਮਿਹਨਤ ਕੀਤੀ, ਪਰ ਹੋਇਆ ਕਿ ਮਿਹਨਤ ਕਰਦਿਆਂ ਕਰਦਿਆਂ ਉਹਦੇ ਸ਼ਹਿਦ ਨੂੰ ਕੋਈ ਹੋਰ ਹੀ ਲੈ ਗਿਆ। ਜਿਵੇਂ ਗਾਂ ਨੇ ਦੁੱਧ ਤਾਂ ਉਤਾਰਿਆ ਆਪਣੇ ਬਛੜੇ ਦੇ ਲਈ, ਪਰ ਬਛੜੇ ਨੂੰ ਦੁੱਧ ਪੀਣ ਦੇ ਲਈ ਨਹੀਂ ਮਿਲਿਆ, ਉਹਨੂੰ ਗਵਾਲਾ ਚੋ ਕੇ ਸ਼ਹਿਰ ਦੇ ਆਇਆ। ਜਿਵੇਂ ਚੂਹੇ ਨੇ ਰੁੱਢ ਤਾਂ ਬਣਾਈ ਹੈ ਆਪਣੇ ਲਈ, ਪਰ ਉਹਦੇ ਵਿੱਚ ਆ ਕੇ ਸੱਪ ਨੇ ਆਪਣਾ ਕਬਜ਼ਾ ਕਰ ਲਿਆ ਅਤੇ ਚੂਹੇ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਨੁੱਖ ਭੱਜ ਭੱਜ ਕੇ ਸਾਰੀ ਉਮਰ ਮਿਹਨਤ ਕਰਦਾ, ਮਾਇਆ ਜੋੜਦਾ, ਪਰ ਅਖੀਰ ਦੋਵੇਂ ਹੱਥ ਝਾੜ ਕੇ ਇਸ ਸੰਸਾਰ ਤੋਂ ਉਹਨੂੰ ਰੁਖਸਤ ਹੋ ਜਾਣਾ ਪੈਂਦਾ ਹੈ। ਸੋ ਮਹਾਰਾਜ ਜੀ ਕਹਿੰਦੇ ਨੇ ਅਣਕ ਯਤਨ ਕਰ ਕਾਲ ਸੰਤਾਏ। ਮਨੁੱਖ ਨੂੰ ਕਾਲ ਸਤਾਉਂਦਾ ਹੈ, ਇਸ ਕਰਕੇ ਮਰਨ ਲਿਖਾਏ ਮੰਡਲ ਮੈਂ ਆਏ। ਕਿਉਂਕਿ ਅਸੀਂ ਜਦੋਂ ਇਸ ਧਰਤੀ 'ਤੇ ਆਏ ਹਾਂ ਅਤੇ ਆਪਣੇ ਜਾਣ ਦਾ ਦਿਨ ਲਿਖਾ ਕੇ ਆਏ ਹੋਏ ਹਾਂ।
ਜਨਮ ਪਦਾਰਥ ਦੁਬਿਧਾ ਖੋਵੈ ਆਪ ਨਚੀਨਸ ਭ੍ਰਮ ਭ੍ਰਮ ਰੋਵੈ।
ਮਨੁੱਖ ਜਨਮ ਪਦਾਰਥ ਨੂੰ ਦੁਬਿਧਾ ਵਿੱਚ ਹੀ ਖੋ ਲੈਂਦਾ। ਵੇਖੋ ਦੁਬਿਧਾ ਇੱਕ ਅਜਿਹੀ ਗੱਲ ਹੈ, ਅਜਿਹੀ ਬਾਤ ਹੈ ਕਿ ਜਿਹੜਾ ਦੁਬਿਧਾ ਦੇ ਵਿੱਚ ਪੈ ਜਾਂਦਾ ਉਹ ਕਦੀ ਵੀ ਮੰਜ਼ਿਲ ਦੇ ਉੱਪਰ ਨਹੀਂ ਪਹੁੰਚ ਸਕਦਾ ਹੁੰਦਾ। ਇਸ ਕਰਕੇ ਦੁਬਿਧਾ ਨੂੰ ਛੱਡਣਾ। ਮਹਾਰਾਜ ਜੀ ਵੀ ਬਾਣੀ ਦੇ ਵਿੱਚ ਕਹਿੰਦੇ ਕਿ ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ, ਮੜੀਆਂ ਮਸਾਣਾਂ ਨੂੰ ਨਹੀਂ ਪੂਜਣਾ ਚਾਹੀਦਾ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈਣਾ ਚਾਹੀਦਾ। ਜਿਹੜਾ ਵੀ ਮਨੁੱਖ ਦੁਬਿਧਾ ਦੇ ਵਿੱਚ ਪੈ ਜਾਂਦਾ ਉਹ ਕਦੀ ਵੀ ਟਿਕਾਣੇ ਨਹੀਂ ਪਹੁੰਚ ਸਕਦਾ ਹੁੰਦਾ, ਉਹ ਮੰਜ਼ਿਲ ਦੇ ਵਿੱਚ ਨਹੀਂ ਪਹੁੰਚ ਸਕਦਾ ਹੁੰਦਾ। ਮਹਾਰਾਜ ਜੀ ਕਹਿੰਦੇ ਉਹ ਤਾਂ ਮੰਜ਼ਿਲ ਦੀ ਗੱਲ ਹੈ, ਪਰ ਤੂੰ ਦੁਬਿਧਾ ਦੇ ਵਿੱਚ ਪੈ ਕੇ ਆਪਣੇ ਜਨਮ ਰੂਪੀ ਪਦਾਰਥ ਨੂੰ ਹੀ ਖੋ ਰਿਹਾ ਹੈ। ਆਪਣ ਚੀਨ
ਆਪਣਾ ਚੀਨ ਸਭ੍ਰਮ ਭ੍ਰਮ ਰੋਵੈ।
ਬੰਦਾ ਕਹਿੰਦੇ ਆਪਣੇ ਆਪ ਨੂੰ ਨਹੀਂ ਪਛਾਣਦਾ, ਜਿੰਨੀ ਦੇਰ ਇਹ ਆਪਣੇ ਆਪ ਨੂੰ ਨਹੀਂ ਪਛਾਣਦਾ ਇਹ ਭਟਕਦਾ ਰਹਿੰਦਾ, ਭ੍ਰਮ ਭ੍ਰਮ ਰੋਵੈ, ਇਹ ਭਟਕਦਾ ਰਹਿੰਦਾ, ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇੱਕ ਪਾਵਨ ਬੋਲ ਹੈ, ਮਹਾਰਾਜ ਜੀ ਕਹਿੰਦੇ ਆ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਪਾਰਖੂ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਖਦਾ। ਅਸੀਂ ਬੜੇ ਪਾਰਖੂ ਹਾਂ ਕਦੋਂ, ਜਦੋਂ ਕਿਸੇ ਦੇ ਔਗਣ ਵੇਖਣੇ ਹੁੰਦੇ ਆ। ਅਸੀਂ ਬੜੇ ਪਾਰਖੂ ਹਾਂ ਕਦੋਂ, ਜਦੋਂ ਕਿਸੇ ਦੇ ਬੱਚੇ ਨੂੰ ਭੰਡਣਾ ਹੁੰਦਾ। ਅਸੀਂ ਬਹੁਤ ਪਾਰਖੂ ਹਾਂ ਕਦੋਂ, ਜਦੋਂ ਕਿਸੇ ਦੀ ਪਰਖ ਕਰਨੀ ਹੁੰਦੀ ਹੈ, ਪਰ ਜਦੋਂ ਸਾਡੀ ਆਪਣੀ ਅੰਦਰ ਦੀ ਪਰਖ ਕਰਨ ਦੀ ਗੱਲ ਆਉਂਦੀ ਹੈ ਉਦੋਂ ਅਸੀਂ ਪਾਰਖੂ ਨਹੀਂ ਹੁੰਦੇ। ਦੂਸਰੇ ਦੀਆਂ ਗਲਤੀਆਂ ਸਾਨੂੰ ਗਲਤੀਆਂ ਲੱਗਦੀਆਂ ਨੇ, ਪਰ ਆਪਣੀਆਂ ਗਲਤੀਆਂ ਨੂੰ ਅਸੀਂ ਹਮੇਸ਼ਾ ਛੁਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਆ, ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ। ਅਸਲ ਦੇ ਵਿੱਚ ਪਾਰਖੂ ਉਹ ਹੈ ਜਿਹੜਾ ਪਹਿਲਾਂ ਆਪਣੇ ਆਪ ਨੂੰ ਪਰਖਦਾ। ਮੈਂ ਇੱਕ ਛੋਟੀ ਜਿਹੀ ਉਦਾਹਰਨ ਇੱਥੇ ਦੇਣੀ ਚਾਹਾਂਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਵਿੱਚੋਂ, ਕਿਉਂਕਿ ਇਹ ਸ਼ਬਦ ਲਮੇਰਾ ਹੈ ਇਸ ਕਰਕੇ ਆਪਣੇ ਵਿਸ਼ੇ ਨੂੰ ਸੰਕੋਚਨ ਦੇ ਲਈ ਅਸੀਂ ਉਸ ਸਮੇਂ ਦੇ ਅਕੋਰਡਿੰਗ ਹੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਬਚਪਨ ਦੇ ਵਿੱਚ ਸਨ, ਬਾਬਾ ਤਿਆਗਮਲ ਜੀ, ਇੱਕ ਮਾਤਾ ਜੀ ਇਹਨਾਂ ਦੇ ਕੋਲ ਆਉਂਦੇ ਹੈ। ਮਾਤਾ ਜੀ ਆ ਕੇ ਕਹਿੰਦੇ ਨੇ, ਤਿਆਗਮਲ, ਕਿਉਂਕਿ ਮਹਾਰਾਜ ਜੀ ਦਾ ਪੂਰੇ ਆਸੇ ਪਾਸੇ ਬਹੁਤ ਮਹਾਰਾਜ ਜੀ ਦਾ ਚੜ੍ਹਦੀ ਕਲਾ ਸੀ, ਮਹਾਰਾਜ ਜੀ ਦੀ ਮੁਹੱਬਤ ਸੀ, ਮਹਾਰਾਜ ਜੀ ਨੂੰ ਸਾਰੇ ਪਿਆਰ ਕਰਦੇ ਸਨ। ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਆਉਂਦੀ ਹੈ, ਆ ਕੇ ਕਹਿਣ ਲੱਗੀ ਕਿ ਪੁੱਤਰ ਮੇਰੇ ਬੇਟੇ ਨੂੰ ਸਮਝਾਓ, ਇਹ ਗੁੜ ਬਹੁਤ ਖਾਂਦਾ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਦੋਂ ਕਿਹਾ ਸੀ, ਮਾਤਾ ਜੀ ਹਫ਼ਤੇ ਬਾਅਦ ਆਇਓ, ਫਿਰ ਸਮਝਾਵਾਂਗਾ। ਹਫ਼ਤੇ ਬਾਅਦ ਮਾਤਾ ਜੀ ਫਿਰ ਆਉਂਦੇ ਹੈ ਅਤੇ ਗੁਰੂ ਸਾਹਿਬ ਕੇਵਲ ਉਹਨੂੰ ਇਹ ਗੱਲ ਕਹਿੰਦੇ ਕਿ ਤੂੰ ਗੁੜ ਨਾ ਖਾਇਆ ਕਰ। ਅੱਗੋਂ ਮਾਤਾ ਜੀ ਕਹਿੰਦੇ, ਤਿਆਗਮਲ ਜੀ, ਜੇਕਰ ਇਹੀ ਗੱਲ ਕਹਿਣੀ ਸੀ ਤਾਂ ਤੁਸੀਂ ਪਿਛਲੇ ਹਫ਼ਤੇ ਕਹਿ ਦਿੰਦੇ। ਗੁਰੂ ਪਾਤਸ਼ਾਹ ਕਹਿੰਦੇ, ਮੈਂ ਪਿਛਲੇ ਹਫ਼ਤੇ ਇਸ ਕਰਕੇ ਨਹੀਂ ਸੀ ਕਿਹਾ ਕਿਉਂਕਿ ਉਦੋਂ ਮੈਂ ਆਪ ਗੁੜ ਖਾਂਦਾ ਸੀ, ਮੈਂ ਨਹੀਂ ਸੀ ਸਮਝਾ ਸਕਦਾ। ਪਹਿਲਾਂ ਮੈਨੂੰ ਆਪਣੇ ਆਪ ਨੂੰ ਸਮਝਾਉਣਾ ਪੈਣਾ ਸੀਗਾ, ਪਹਿਲਾਂ ਮੈਨੂੰ ਆਪਣੀ ਪਰਖ ਕਰਨੀ ਪੈਣੀ ਸੀ। ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ। ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਪਾਰਖੂ ਉਹੀ ਹੈ ਜਿਹੜਾ ਪਹਿਲਾਂ ਆਪਣੇ ਆਪ ਨੂੰ ਪਰਖਦਾ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ।
ਕਹਿਤੋ ਪੜ੍ਹਤੋ ਸੁਣਤੋ ਏਕ ਧੀਰਜ ਧਰਮ ਤਰਨੀ ਤਰ ਟੇਕ।
ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਨੂੰ ਪੜ੍ਹਦਾ ਹੈ, ਇੱਕ ਅਕਾਲ ਪੁਰਖ ਨੂੰ ਸੁਣਦਾ ਹੈ। ਜਦੋਂ ਗੁਰੂ ਰੂਪੀ ਸਾਗਰ ਦੇ ਵਿੱਚੋਂ ਰਤਨ ਪ੍ਰਾਪਤ ਕਰ ਲੈਂਦਾ, ਗੁਰੂ ਰੂਪੀ ਸਾਗਰ ਦੇ ਵਿੱਚੋਂ ਨਾਮ ਰੂਪੀ ਚੋਗ ਉਹ ਚੁਣਦਾ ਹੈ, ਉਹਦੇ ਜੀਵਨ ਦੇ ਵਿੱਚ ਜਿਹੜਾ ਬਦਲਾਵ ਆਉਂਦਾ, ਮਹਾਰਾਜ ਜੀ ਕਹਿੰਦੇ ਕਹਿਤੋ ਪੜ੍ਹਤੋ ਸੁਣਤੋ ਏਕ। ਉਹ ਕੇਵਲ ਇੱਕ ਪਰਮਾਤਮਾ ਨੂੰ ਕਹਿੰਦਾ, ਇੱਕ ਪਰਮਾਤਮਾ ਨੂੰ ਸੁਣਦਾ ਅਤੇ ਇੱਕ ਦਾ ਹੀ ਜ਼ਿਕਰ ਜ਼ਿੰਦਗੀ ਦੇ ਵਿੱਚ ਕਰਦਾ। ਉਹਦੇ ਜੀਵਨ ਦੇ ਵਿੱਚ ਇੱਕ ਹੋਰ ਵੱਡਾ ਬਦਲਾਵ ਆਉਂਦਾ, ਉਹ ਕਿਹੜਾ ਆਉਂਦਾ? ਮਹਾਰਾਜ ਜੀ ਕਹਿੰਦੇ ਧੀਰਜ ਧਰਮ ਧਰਨੀ ਧਰ ਟੇਕ। ਉਹਦੇ ਜੀਵਨ ਦੇ ਵਿੱਚ ਧੀਰਜ ਆ ਜਾਂਦਾ, ਉਹਦੇ ਜੀਵਨ ਦੇ ਵਿੱਚ ਧਰਮ ਆ ਜਾਂਦਾ। ਉਹ ਪਰਮਾਤਮਾ ਜਿਸਨੇ ਧਰਤੀ ਨੂੰ ਟਿਕਾਇਆ ਹੋਇਆ ਉਹਦੀ ਸ਼ਰਨ ਦੇ ਵਿੱਚ ਮਨੁੱਖ ਚਲਾ ਜਾਂਦਾ। ਪਰ ਅੱਜ ਦੇ ਮਨੁੱਖ ਨੂੰ ਜਦੋਂ ਅਸੀਂ ਵੇਖਦੇ ਹਾਂ, ਨਾ ਤਾਂ ਸਾਡੇ ਜੀਵਨ ਦੇ ਵਿੱਚ ਧੀਰਜ ਰਿਹਾ ਅਤੇ ਧਰਮ ਵੀ ਕਿਤੇ ਨਾ ਕਿਤੇ ਸਾਡੇ ਜੀਵਨ ਦੇ ਵਿੱਚੋਂ ਉਥਲ ਪੁਥਲ ਹੁੰਦਾ ਜਾ ਰਿਹਾ। ਮੈਂ ਅਕਸਰ ਜ਼ਿਕਰ ਕਰਦਾ ਹੁੰਦਾ, ਸਾਰੇ ਅਸੀਂ ਫੋਨ ਵਰਤਦੇ ਹਾਂ, ਐਂਡਰਾਇਡ ਫੋਨ, ਆਈਫੋਨ। ਫੋਨ ਦੇ ਵਿੱਚ ਇੱਕ ਸਿਸਟਮ ਹੁੰਦਾ ਕਿ ਉਹ ਸਕਰੀਨ ਟਾਈਮ ਦੱਸਦਾ, ਫੋਨ ਦੱਸਦਾ ਸਕਰੀਨ ਟਾਈਮ, ਅਤੇ ਸਕਰੀਨ ਟਾਈਮ ਤੋਂ ਪਤਾ ਲੱਗਦਾ ਕਿ ਮਨੁੱਖ ਨੇ ਕਿੰਨਾ ਸਮਾਂ ਫੋਨ ਚਲਾਇਆ। ਔਸਤਨ ਅੱਜ ਦੇ ਮਨੁੱਖ ਦੇ ਅੱਜ ਦੇ ਸਮੇਂ ਦੇ ਦੌਰਾਨ 12 ਘੰਟਿਆਂ ਦੇ ਵਿੱਚੋਂ 6-6 ਘੰਟੇ ਅਸੀਂ ਫੋਨ ਦੇ ਉੱਪਰ ਲਗਾ ਦਿੰਦੇ ਹਾਂ, ਰੀਲਸ ਵੇਖਦਿਆਂ ਵੇਖਦਿਆਂ, ਹੋਰ ਵੀਡੀਓਜ਼ ਵੇਖਦਿਆਂ ਵੇਖਦਿਆਂ। ਕਹਿਣ ਤੋਂ ਭਾਵ ਧੀਰਜ ਖਤਮ ਹੋ ਰਿਹਾ, ਧਰਮ ਖਤਮ ਹੋ ਰਿਹਾ, ਬਹੁਤ ਸਮਾਂ ਅਸੀਂ ਫੋਨ ਦੇ ਉੱਪਰ ਲਗਾ ਦਿੰਦੇ ਹਾਂ। ਮੈਂ ਕਹਿੰਦਾ ਹੁੰਦਾ ਕਿ ਸਕਰੀਨ ਟਾਈਮ ਤੋਂ ਪਤਾ ਲੱਗ ਜਾਂਦਾ ਕਿ ਬੰਦੇ ਨੇ ਇੰਸਟਾਗ੍ਰਾਮ ਕਿੰਨਾ ਸਮਾਂ ਚਲਾਈ, ਬੰਦੇ ਨੇ ਫੇਸਬੁੱਕ ਕਿੰਨਾ ਸਮਾਂ ਚਲਾਈ। ਜੇਕਰ ਸਕਰੀਨ ਟਾਈਮ ਇਹ ਦੱਸਦਾ ਹੋਵੇ ਕਿ ਬੰਦਾ ਗੁਰੂ ਦੇ ਕੋਲੋਂ ਕਿੰਨਾ ਸਮਾਂ ਬੈਠਿਆ, ਤਾਂ ਸਕਰੀਨ ਟਾਈਮ ਸਾਡਾ ਜ਼ੀਰੋ ਹੋਵੇਗਾ। ਜੇਕਰ ਸਕਰੀਨ ਟਾਈਮ ਇਹ ਦੱਸਦਾ ਹੋਵੇ ਕਿ ਬੰਦਾ ਆਪਣੇ ਮਾਂ ਬਾਪ ਦੇ ਕੋਲੋਂ ਕਿੰਨਾ ਬੈਠਿਆ। ਯਾਦ ਰੱਖਿਓ ਸੰਗਤ ਜੀ, ਅੱਜ ਦਾ ਮਨੁੱਖ ਜ਼ਿਆਦਾ ਸਮਾਂ ਫੋਨ ਦੇ ਉੱਪਰ ਬਿਤਾਉਂਦਾ। ਜੇਕਰ ਸਕਰੀਨ ਟਾਈਮ ਇਹ ਵੀ ਦੱਸੇ ਕਿ ਬੱਚਾ ਆਪਣੇ ਮਾਂ ਬਾਪ ਦੇ ਕੋਲ ਕਿੰਨਾ ਸਮਾਂ ਬੈਠਿਆ ਤੇ ਵੇਖਣ ਦੇ ਵਿੱਚ ਆਵੇਗਾ, ਪੰਜ ਮਿੰਟ ਦੱਸੇਗਾ ਸਕਰੀਨ ਟਾਈਮ, ਕੇਵਲ ਪੰਜ ਜਾਂ ਦਸ ਮਿੰਟ। ਮਾਂ ਬਾਪ ਦੇ ਕੋਲੋਂ ਬਹੁਤ ਘੱਟ ਸਮਾਂ ਬਹਿੰਦਾ, ਗੁਰੂ ਦੇ ਕੋਲੋਂ ਬਹੁਤ ਘੱਟ ਸਮਾਂ ਬਹਿੰਦਾ। ਇਹਦਾ ਮਤਲਬ ਇਹ ਨਹੀਂ ਕਿ ਫੋਨ ਯੂਜ਼ ਨਹੀਂ ਕਰਨਾ ਚਾਹੀਦਾ, ਕੁਝ ਲੋਕਾਂ ਦੇ ਕੰਮ ਬਿਜ਼ਨਸ ਹੀ ਫੋਨ ਤੇ ਚੱਲਦੇ ਆ। ਕਹਿਣ ਤੋਂ ਭਾਵ ਤੁਸੀਂ ਕ੍ਰੀਏਟੀਵਿਟੀ ਕਿੰਨਾ ਚਿਰ ਕਰਦੇ ਹੋ, ਉਹਦੇ ਵਿੱਚ ਆ ਜਾਂਦਾ ਕਿ ਕ੍ਰੀਏਟੀਵਿਟੀ ਕਿੰਨਾ ਚਿਰ ਕੀਤੀ। ਕ੍ਰੀਏਟੀਵਿਟੀ ਦਾ ਓਵਰ ਜ਼ੀਰੋ ਹੁੰਦਾ, ਕ੍ਰੀਏਟੀਵਿਟੀ ਦਾ ਸਮਾਂ ਜਿਹੜਾ ਉਹ ਜ਼ੀਰੋ ਹੁੰਦਾ। ਔਰ ਵੇਖਣ ਦੇ ਵਿੱਚ ਆਉਂਦਾ ਧਰਮ ਤੇ ਧੀਰਜ ਜਿਹੜਾ ਨਾ ਜੀ ਕਾਹਲੀ ਸਾਡੇ ਜੀਵਨ ਦੇ ਵਿੱਚ ਆ ਰਹੀ ਹੈ, ਉਹ ਲਗਾਤਾਰ ਖਤਮ ਹੁੰਦਾ ਜਾ ਰਿਹਾ। ਸੋ ਮਹਾਰਾਜ ਜੀ ਕਹਿੰਦੇ ਨੇ ਧੀਰਜ ਧਰਮ ਧਰਨੀ ਧਰ ਟੇਕ, ਉਹ ਪਰਮਾਤਮਾ ਜਿਸ ਨੇ ਧਰਤੀ ਨੂੰ ਥੰਮਿਆ ਹੋਇਆ, ਉਹਦੀ ਕਿਰਪਾ ਦੇ ਨਾਲ ਮਨੁੱਖ ਦੇ ਅੰਦਰ ਧੀਰਜ ਦੇ ਧਰਮ ਆ ਜਾਂਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕਉ ਜੇ ਮਨ ਪਤੀ ਆਏ।
ਕਹਿੰਦੇ ਮਨੁੱਖ ਦੇ ਜੀਵਨ ਦੇ ਵਿੱਚ ਜਪ ਤਪ ਤੇ ਸੰਜਮ ਸਮਾ ਜਾਂਦਾ ਹੈ, ਚੌਥੇ ਪਦ। ਕਹਿਣ ਤੋਂ ਭਾਵ ਤਿੰਨ ਜਿਹੜੀਆਂ ਅਵਸਥਾਵਾਂ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਇਹਦੇ ਤੋਂ ਉੱਪਰ ਉੱਠ ਕੇ ਮਨੁੱਖ ਚੌਥੇ ਪਦ ਦੇ ਵਿੱਚ ਆ ਕੇ ਆਪਣੇ ਮਨ ਨੂੰ ਪਤਿਆ ਲੈਂਦਾ ਹੈ, ਪਤੀਤ ਜਾਂਦਾ ਹੈ।
ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸਬਦ ਪਰਮ ਭਉ ਭਾਗੈ।
ਸੱਚੇ ਪਰਮਾਤਮਾ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ, ਉਹ ਆਪ ਨਿਰਮਲ ਹੈ ਤੇ ਮਨੁੱਖ ਨੂੰ ਵੀ ਮੈਲ ਨਹੀਂ ਲੱਗਦੀ, ਉਹਦਾ ਜੀਵਨ ਵੀ ਸਫੇਦ ਹੋ ਜਾਂਦਾ, ਆਨੰਦਮਈ ਹੋ ਜਾਂਦਾ, ਸੁੱਚਾ ਹੋ ਜਾਂਦਾ, ਸਾਫ਼ ਹੋ ਜਾਂਦਾ। ਤੇ ਗੁਰੂ ਦੇ ਸ਼ਬਦ ਦੇ ਨਾਲ ਬੰਦੇ ਦੇ ਮਨ ਦੇ ਵਿੱਚੋਂ ਭਰਮ ਤੇ ਡਰ ਜਿਹੜੇ ਨੇ ਉਹ ਦੌੜ ਜਾਂਦੇ ਨੇ।
ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ।
ਉਸ ਪਰਮਾਤਮਾ ਦੀ ਸੂਰਤ ਤੇ ਮੂਰਤ ਆਦਿ ਤੋਂ ਹੈ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਸੱਚਾ ਸਰੂਪ ਹੈ, ਉਹ ਮੇਰੇ ਮਨ ਨੂੰ ਭਾ ਜਾਂਦਾ ਹੈ, ਜਚ ਜਾਂਦਾ ਹੈ। ਕਹਿਣ ਤੋਂ ਭਾਵ ਇਹ ਹੈ, ਸਮੁੱਚੇ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਗੁਰੂ ਦਾ ਮਹੱਤਵ ਜ਼ਿਕਰ ਕੀਤਾ ਕਿ ਗੁਰੂ ਮਨੁੱਖ ਦੇ ਜੀਵਨ ਦੇ ਵਿੱਚ ਕੀ ਕਿਰਪਾ ਕਰਦਾ। ਗੁਰੂ ਤੋਂ ਮਹਾਰਾਜ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ, ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ, ਦੂਜਾ ਭਰਮਗੜ ਕੱਟਿਆ ਮੋਹ ਲੋਭ ਅਹੰਕਾਰਾ। ਗੁਰੂ ਦੀ ਕਿਰਪਾ ਦੇ ਨਾਲ ਮਨੁੱਖ ਗਿਆਨ ਰੂਪੀ ਖੜਗ ਜਿਹੜੀ ਪ੍ਰਾਪਤ ਕਰਦਾ, ਉਹਦੇ ਨਾਲ ਉਹਦੇ ਭਰਮ ਭਾਉ ਜਿਹੜੇ ਨੇ ਉਹ ਦੂਰ ਹੋ ਜਾਂਦੇ ਆ। ਸੰਗਤ ਜੀ, ਅਖੀਰ ਦੇ ਵਿੱਚ ਇੱਕ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਕਰਨਾ ਚਾਹਾਂਗਾ। ਆਹ ਜਿਹੜੇ ਹੁਣ ਦਿਨ ਸਾਡੇ ਇਤਿਹਾਸ ਦੇ ਵਿੱਚ ਆ ਰਹੇ ਹੈ, ਇਹ ਕਦੀ ਵੀ ਨਹੀਂ ਭੁਲਾਏ ਜਾ ਸਕਦੇ। ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਹੀ ਸਿੱਖ ਪੰਥ ਨੂੰ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਗੁਰੂ ਨਾਨਕ ਦੇ ਦਰ ਘਰ ਦਾ ਓਟ ਆਸਰਾ ਲੈ ਕੇ, ਗੁਰੂ ਨਾਨਕ ਦੇ ਦਰ ਘਰ ਦਾ ਪੱਲਾ ਫੜ ਕੇ ਸਿੱਖ ਪੰਥ ਨੇ ਬੜਾ ਕਮਾਲ ਦਾ ਸਫ਼ਰ ਤੈਅ ਕੀਤਾ। ਔਰ ਉਹ ਸਫ਼ਰ ਦੇ ਵਿੱਚ ਵਿਖੜੇ ਪੈਂਡਿਆਂ ਦੇ ਵਿੱਚ ਕਦੀ ਵੀ ਕਿਸੇ ਤੋਂ ਢਹਿਆ ਨਹੀਂ, ਪਰ 21ਵੀਂ ਸਦੀ ਦੇ ਵਿੱਚ ਜਿਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡੀ ਭੂਮਿਕਾ ਹੈ, ਜਿਸ ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਸਾਡੇ ਨੌਜਵਾਨ ਆਪਣੀ ਆਹੂਤੀ ਦਿੰਦੇ ਹੈ, ਜਿਸ ਦੇਸ਼ ਦਾ ਢਿੱਡ ਪਾਲਣ ਦੇ ਲਈ ਸਾਡੇ ਕਿਸਾਨ ਕਾਰਜ ਕਰਦੇ ਹੈ, ਖੇਤੀ ਕਰਦੇ ਹੈ, ਉਸ ਦੇਸ਼ ਦੇ ਵਿੱਚ ਹੀ ਸਾਨੂੰ ਗੁਲਾਮਾਂ ਵਾਲਾ ਅਹਿਸਾਸ ਕਰਵਾਇਆ ਗਿਆ। 1984 ਦੇ ਵਿੱਚ ਸਾਡੇ ਇਸ ਗੁਰੂ ਘਰ ਦੇ ਵਿੱਚ, ਜਿੱਥੋਂ ਸਰਬੱਤ ਸੰਗਤ ਨੂੰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਦਾ ਹੋਕਾ ਦਿੱਤਾ ਜਾਂਦਾ। ਕੇਵਲ ਹੋਕਾ ਹੀ ਨਹੀਂ ਦਿੱਤਾ ਜਾਂਦਾ, ਬਲਕਿ ਵਿਵਹਾਰਕ ਰੂਪ ਦੇ ਵਿੱਚ ਵੀ ਸਰਬੱਤ ਦੇ ਭਲੇ ਦੇ ਲਈ ਅਸੀਂ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੇ ਹਾਂ, ਗਲੇ ਦੇ ਨਾਲ ਲਾਉਂਦੇ ਹਾਂ। ਕੇਵਲ ਤਾਂ ਕੇਵਲ ਗੁਰੂ ਰਾਮਦਾਸ ਦਾ ਦਰ ਹੈ, ਜਿੱਥੇ ਹਰ ਕਿਸੇ ਨੂੰ ਆਉਣ ਦੀ ਖੁੱਲ੍ਹ ਹੈ, ਕਿਸੇ ਨੂੰ ਕੋਈ ਮਨਾਹੀ ਨਹੀਂ। ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਮਸਜਿਦਾਂ ਅਜਿਹੀਆਂ ਨੇ ਜਿੱਥੇ ਗੈਰ ਮੁਸਲਿਮ ਨਹੀਂ ਜਾ ਸਕਦਾ, ਦੁਨੀਆਂ ਦੇ ਵਿੱਚ ਬਹੁਤ ਸਾਰੇ ਮੰਦਰ ਅਜਿਹੇ ਨੇ ਜਿੱਥੇ ਗੈਰ ਹਿੰਦੂ ਨਹੀਂ ਜਾ ਸਕਦਾ, ਪਰ ਦੁਨੀਆਂ ਦੇ ਵਿੱਚ ਗੁਰੂ ਰਾਮਦਾਸ ਦਾ ਦਰ ਇਕਲੌਤਾ ਅਜਿਹਾ ਦਰ ਹੈ, ਜਿਸ ਦਰ ਦੇ ਵਿੱਚ ਹਰ ਕੋਈ ਆ ਸਕਦਾ। ਸਰਬ ਸਾਂਝੀ ਵਾਲਤਾ ਦੇ ਇਸ ਦਰ ਨੂੰ ਤਤਕਾਲੀ ਹਕੂਮਤ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਸਾਡੇ ਜੀਵਨ ਦੇ ਵਿੱਚ ਨਸੂਰ ਹੈ। ਜਦੋਂ ਵੀ ਉਹ ਦਿਨ ਤੇ ਉਹ ਘਟਨਾਵਾਂ ਯਾਦ ਆਉਂਦੀਆਂ ਨੇ, ਮਨ ਬਿਲਕ ਉੱਠਦਾ ਹੈ, ਮਨ ਕੁਰਲਾ ਉੱਠਦਾ। ਛੋਟੀ ਜਿਹੀ ਉਦਾਹਰਨ ਦੇ ਕੇ ਫਿਰ ਮੈਂ ਸਮਾਪਤੀ ਵਾਲੇ ਪਾਸੇ ਆਵਾਂਗਾ। ਸੇਵਾਦਾਰ ਦਾ ਨਾਮ ਸੀ ਛੋਟਾ ਸਿੰਘ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਭਾਉਂਦਾ ਸੀ। ਕਹਿੰਦਾ 5 ਜੂਨ ਦਾ ਦਿਨ ਸੀ, ਤੇਜਾ ਸਿੰਘ ਸਮੁੰਦਰੀ ਹਾਲ ਦੀ ਉੱਪਰਲੀ ਛੱਤ ਤੋਂ ਸਾਡੀ ਗ੍ਰਿਫਤਾਰੀ ਹੁੰਦੀ ਹੈ। 5 ਜੂਨ ਦਾ ਦਿਨ ਹੈ, ਵਿਚਾਰਾ ਸੇਵਾਦਾਰ ਹੈ, ਨਾ ਕੋਈ ਲੜਾਕਾ ਸਿੰਘ ਹੈ, ਨਾ ਕੋਈ ਜੁਝਾਰੂ ਹੈ, ਕੇਵਲ ਤਾਂ ਕੇਵਲ ਵਿਚਾਰਾ ਸੇਵਾਦਾਰ ਹੈ। ਮੈਂ ਕੇਵਲ ਉਹ ਬੇਨਤੀ ਕਰਕੇ ਫਿਰ ਮੈਂ ਸਮਾਪਤੀ ਵਾਲੇ ਪਾਸੇ ਆਵਾਂਗਾ। ਕਹਿੰਦਾ ਤੇਜਾ ਸਿੰਘ ਸਮੁੰਦਰੀ ਹਾਲ ਦੀ ਆਖਰੀ ਛੱਤ ਤੋਂ ਸਾਨੂੰ ਹੇਠਾਂ ਲਾਇਆ ਗਿਆ, ਸਾਨੂੰ ਕਿਹਾ ਗਿਆ ਹੈਂਡਸ ਅਪ ਕੀਤੇ ਜਾਣ, ਕਹਿੰਦਾ ਅਸੀਂ ਹੱਥ ਉੱਤੇ ਚੁੱਕ ਕੇ ਹੇਠਾਂ ਆਏ। ਸਭ ਤੋਂ ਪਹਿਲਾ ਜਿਹੜਾ ਕਰਮ ਇਸ ਦੇਸ਼ ਦੀ ਆਰਮੀ ਵੱਲੋਂ ਸਾਡੇ ਨਾਲ ਕਹਿੰਦਾ ਕੀਤਾ ਗਿਆ, ਸਾਡੇ ਸ਼੍ਰੀ ਸਾਹਿਬ ਲਵਾਏ ਗਏ, ਸਾਡੀ ਦਸਤਾਰ ਲਾਈ ਗਈ, ਕਹਿੰਦਾ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਦਸਤਾਰ ਨੂੰ ਲਾ ਕੇ ਸਾਹਮਣੇ ਗੰਦੇ ਪਾਣੀ 'ਚ ਸੁੱਟਿਆ ਗਿਆ। ਉਸ ਤੋਂ ਬਾਅਦ ਸਾਡੇ ਸ਼੍ਰੀ ਸਾਹਿਬ ਨੂੰ ਲਾ ਕੇ ਭੁਆ ਕੇ ਗੰਦੇ ਪਾਣੀ ਦੇ ਵਿੱਚ ਮਾਰਿਆ ਗਿਆ ਅਤੇ ਕਹਿੰਦਾ ਸਾਡੀ ਪਿੱਠ ਦੇ ਉੱਪਰ ਵੱਟ ਮਾਰੇ ਗਏ। ਵੇਖੋ ਸਾਧ ਸੰਗਤ, ਮੰਨ ਲਓ ਕਿ ਸਰਕਾਰ ਨੇ ਜੁਝਾਰੂਆਂ ਨੂੰ ਗ੍ਰਿਫਤਾਰ ਕਰਨਾ ਸੀ, ਜੁਝਾਰੂ ਫੜਨੇ ਸਨ, ਜੁਝਾਰੂ ਕੁਝ ਗਿਣਤੀ ਦੇ ਹੋਣਗੇ, ਪਰ ਸਮੂਹਿਕ ਤੌਰ 'ਤੇ ਸਿੱਖਾਂ ਦੀ ਨਸਲਕੁਸ਼ੀ? ਸਾਡੀਆਂ ਭੈਣਾਂ ਨੂੰ ਨਹੀਂ ਛੱਡਿਆ, ਸਾਡੀਆਂ ਮਾਵਾਂ ਨੂੰ ਨਹੀਂ ਛੱਡਿਆ, ਸਾਡੇ ਬੱਚਿਆਂ ਨੂੰ ਨਹੀਂ ਛੱਡਿਆ। ਕੇਵਲ ਮੈਂ ਛੋਟੀ ਬੇਨਤੀ, ਸਮਾਂ ਵੀ ਹੋ ਗਿਆ ਸਮਾਪਤੀ ਕਰਨ ਲੱਗਿਆ, ਕਹਿੰਦਾ ਸਾਨੂੰ ਫਿਰ ਲੈ ਕੇ ਨਾ ਗੁਰੂ ਰਾਮਦਾਸ ਸਰਾਂ ਦੇ ਵਿੱਚ ਗਏ ਆ। ਉਦੋਂ ਗੁਰੂ ਰਾਮਦਾਸ ਸਰਾਂ ਥੋੜ੍ਹੀ ਜਿਹੀ ਨੀਵੀਂ ਸੀ, ਪਹਾੜੀ ਦੇ ਚੜ੍ਹਦੇ ਪਾਸੇ ਕਹਿੰਦਾ ਬੀਬੀਆਂ ਬੈਠੀਆਂ ਹੋਈਆਂ ਸਨ, ਬਹੁਤ ਸਾਰਾ ਬਿਸਤਰਿਆਂ ਦਾ ਢੇਰ ਸੀ, ਉਹਨਾਂ ਨੂੰ ਅੱਗ ਲੱਗੀ ਹੋਈ ਸੀ। ਕਹਿੰਦਾ ਜਿਹੜਾ ਦ੍ਰਿਸ਼ ਉੱਥੇ ਜਾ ਕੇ ਵੇਖਿਆ, ਮੈਂ ਸਾਲਾਂ ਬੱਧੀ ਉਸ ਦ੍ਰਿਸ਼ 'ਚੋਂ ਬਾਹਰ ਹੀ ਆ ਸਕ ਰਿਹਾ, ਰਾਤ ਵੀ ਜਾਗ ਜਾ ਕੇ ਉੱਠਦਾ ਰਿਹਾ, ਮਾਨਸਿਕ ਤੌਰ 'ਤੇ ਮੈਂ ਪੀੜਾ ਦੇ ਵਿੱਚ ਚਲਾ ਗਿਆ। ਜਦੋਂ ਵੀ ਉਹ ਦ੍ਰਿਸ਼ ਯਾਦ ਕਰਦਾ ਕਹਿੰਦਾ ਮੇਰੀ ਰੂਹ ਕੁਰਲਾ ਉੱਠਦੀ ਹੁੰਦੀ ਸੀ। ਹੋਇਆ ਕਿ ਕਹਿੰਦਾ ਭੈਣਾਂ ਦੇ ਕੋਲੋਂ ਫੌਜੀਆਂ ਨੇ ਚਾਰ ਪੰਜ ਬੱਚੇ, ਉਹਨੇ ਜੋ ਗਿਣਤੀ ਦੱਸੀ, ਚਾਰ ਪੰਜ ਬੱਚੇ ਧੱਕੇ ਨਾਲ ਖੋਏ। ਜਿਹੜੀ ਭੈਣ ਬੱਚਾ ਨਹੀਂ ਸੀ ਦਿੰਦੀ ਉਹਨੂੰ ਵੱਟ ਮਾਰਿਆ ਜਾਂਦਾ ਸੀ, ਉਹਨੂੰ ਬੰਦੂਕ ਦਾ ਪਿਛਲਾ ਹਿੱਸਾ ਮਾਰਿਆ ਜਾਂਦਾ ਸੀ। ਇੱਕ ਫੌਜੀ ਆ ਕੇ ਉਹ ਭੈਣ ਦੇ ਹੱਥ ਪਿੱਛੇ ਖਿੱਚਦਾ, ਉਹਦੇ ਕੋਲੋਂ ਬੱਚਾ ਖੋਹਦਾ ਅਤੇ ਖੋ ਕੇ ਕਹਿੰਦਾ ਬਲ ਦੀ ਅੱਗ ਦੇ ਵਿੱਚ ਸੁੱਟ ਦਿੰਦਾ। ਚਾਰ ਪੰਜ ਬੱਚੇ ਸਾਡੇ ਹੁਣ ਉਹ ਅੱਤਵਾਦੀ ਸਨ, ਉਹ ਬੱਚੇ ਜੁਝਾਰੂ ਸਨ, ਕਿ ਉਹ ਬੱਚਿਆਂ ਦੇ ਹੱਥਾਂ ਦੇ ਵਿੱਚ ਤਲਵਾਰ ਸੀ ਜਿਹੜੇ ਮਾਵਾਂ ਦਾ ਦੁੱਧ ਪੀ ਰਹੇ ਸਨ। ਸਾਡੇ ਆਜ਼ਾਦ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਕਰੂਰ ਧੱਕਾ ਸਾਡੇ ਨਾਲ ਹੋਇਆ ਜਿਹੜਾ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਸਾਨੂੰ ਆਪਣੀ ਨੈਸ਼ਨਲਿਟੀ ਦੇ ਸ਼ੱਕ ਹੁੰਦਾ ਕਿ ਅਸੀਂ ਇਸ ਦੇਸ਼ ਦੇ ਵਾਸੀ ਵੀ ਹਾਂ ਕਿ ਨਹੀਂ। ਮਾਵਾਂ ਦੇ ਕੋਲੋਂ ਧੱਕੇ ਦੇ ਨਾਲ ਕਹਿੰਦਾ ਉਹ ਬੱਚੇ ਖੋਹ ਕੇ ਅੱਗ ਦੇ ਉੱਪਰ ਸੁੱਟੇ ਗਏ, ਬੱਚੇ ਕੁਰਲਾਉਂਦੇ ਰਹੇ, ਅੱਗ ਦੇ ਵਿੱਚ ਸੜ ਗਏ। ਇਹ ਛੋਟਾ ਸਿੰਘ ਸੰਗਰੂਰ ਦਾ ਰਹਿਣ ਵਾਲਾ ਸੰਗਤ ਪੂਰਾ ਪਿੰਡ, ਜਿਸ ਕਿਸੇ ਨੂੰ ਕੋਈ ਸ਼ੱਕ ਹੋਵੇ ਉਸ ਪਿੰਡ ਦੇ ਵਿੱਚ ਜਾ ਕੇ ਪਤਾ ਕਰ ਸਕਦਾ, ਮੈਂ ਜੋ ਪੜ੍ਹਿਆ। ਅਤੇ ਕਹਿੰਦਾ ਫੌਜੀ ਕੀ ਕਰਦੇ, ਮਾਵਾਂ ਦਾ ਭੈਣਾਂ ਦਾ ਹੱਥ ਫੜ ਕੇ ਸਰਾਂ ਵਾਲੇ ਪਾਸੇ ਧੱਕੇ ਦੇ ਨਾਲ ਲੈ ਜਾਂਦੇ। ਹੁਣ ਕਹਿੰਦਾ ਰੱਬ ਜਾਣੇ ਉਹਨਾਂ ਦੇ ਨਾਲ ਕੀ ਬੀਤਦੀ, ਰੱਬ ਜਾਣੇ ਉਹਨਾਂ ਮਾਵਾਂ ਦੇ ਨਾਲ ਕੀ ਜਾਤੀ ਹੁੰਦੀ। ਉਹ ਦਿਨ ਨੇ ਮੇਰਾ ਕਹਿਣ ਤੋਂ ਭਾਵ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ, ਬੱਚਿਆਂ ਨੂੰ ਬਾਣੀ ਪੜ੍ਹਾਓ, ਇਹਨਾਂ ਦਿਨਾਂ ਦੇ ਦਰਮਿਆਨ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਏ ਹੋਏ ਸਨ, ਪਰ ਵਾਹਿਗੁਰੂ ਦੇ ਪਾਣੀ ਦੇ ਵਿੱਚ ਆਪ ਸ਼ਹੀਦ ਹੋ ਗਏ। ਮਾਵਾਂ ਪੁੱਤਾਂ ਨੂੰ ਉਡੀਕਦੀਆਂ ਰਹੀਆਂ, ਭੈਣਾਂ ਭਰਾਵਾਂ ਨੂੰ ਉਡੀਕਦੀਆਂ ਰਹੀਆਂ, ਪਤਨੀਆਂ ਪਤੀਆਂ ਨੂੰ ਉਡੀਕਦੀਆਂ ਰਹੀਆਂ, ਪਰ ਭਾਰਤੀ ਫੌਜ ਅਤੇ ਹਕੂਮਤ ਵੱਲੋਂ ਇੱਥੇ ਜਬਰ ਜ਼ੁਲਮ ਦਾ ਨੰਗਾ ਨਾਚ ਕੀਤਾ ਗਿਆ, ਇਹਨੂੰ ਕਦੀ ਵੀ ਭੁਲਾਇਓ ਨਾ। ਸੋ ਆਓ ਆਖਰੀ ਪੰਕਤੀ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ।
ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ।
ਕੋਟਾਨਕੋਟ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਕੋਟਾਨਕੋਟ ਧੰਨਵਾਦ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਤੇ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦੀਦਾਰ ਕਰਨ ਦਾ ਮੌਕਾ ਬਖਸ਼ਿਆ। ਬੋਲਦਿਆਂ ਦਾਸ ਦੇ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਅਤੇ ਤਰੁੱਟੀਆਂ ਹੋ ਗਈਆਂ ਨੇ। ਗੁਰੂ ਸਾਹਿਬ ਅਤੇ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਅੰਤ ਕਰੋ ਗੁਰੂ ਫਤਿਹ ਦੀ ਸਾਂਝ, ਬੁਲਾਓ ਜੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।